ਪ੍ਰੋਪਰਟੀ ਦੇ ਵਿੱਚ ਤੁਸੀਂ ਜਿੱਥੇ ਤੁਸੀਂ ਸਿਕਿਉਰਿਟੀ ਰੱਖਣਾ ਚਾਹੁੰਦੇ ਜੇ ਉੱਥੇ ਤੁਸੀਂ ਸਿਕਿਉਰਿਟੀ ਕੈਮਰੇ ਇੰਸਟਾਲ ਕਰਾ ਸਕਦੇ ਜੀ। 1080 ਪਿਕਸਲ ਦੇ 4 HD ਕੈਮਰੇ ਸਿਰਫ $999 ਦੇ ਵਿੱਚ ਤੁਸੀਂ ਇਹਨਾਂ ਨੂੰ ਇੱਕ ਕਾਲ ਕਰਨੀ ਆ ਅਤੇ ਤੁਹਾਨੂੰ ਉਸ ਵੇਲੇ ਸਾਰਾ ਪੈਕੇਜ ਬਣਾ ਕੇ ਡੀਲ ਬਣਾ ਕੇ ਦੱਸ ਦਿੰਦੇ ਨੇ। ਬਹੁਤ ਹੀ ਵਧੀਆ ਸੇਵਾਵਾਂ ਤੁਹਾਨੂੰ ਪ੍ਰਦਾਨ ਕਰਦੇ ਨੇ, ਔਨ ਦਾ ਸਪੋਟ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਵੀ ਇੱਥੇ ਇੰਨੇ ਕੈਮਰੇ ਲੱਗਣਗੇ, ਇੰਨਾ ਤੁਹਾਡਾ ਖਰਚਾ ਆਏਗਾ, ਕੋਈ ਵਾਧਾ ਨਹੀਂ ਕੋਈ ਘਾਟਾ ਨਹੀਂ। ਇਸ ਤੋਂ ਇਲਾਵਾ ਹੋਰ ਸੇਵਾਵਾਂ ਵੀ ਪ੍ਰਦਾਨ ਕਰਦੇ ਨੇ, ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ TV ਵਾਲ ਮਾਊਂਟ ਇੰਸਟਾਲ ਕਰਾਉਣੇ ਨੇ ਉਹ ਵੀ ਇੰਸਟਾਲ ਕਰਕੇ ਦਿੰਦੇ ਨੇ। ਤੁਸੀਂ ਇਹਨਾਂ ਦੇ ਸਟੋਰ 'ਤੇ ਵੀ ਵਿਜ਼ਿਟ ਕਰ ਸਕਦੇ ਹੋ, ਉੱਥੋਂ ਤੁਸੀਂ ਸਪੀਕਰ, ਸਾਊਂਡ ਬਾਰ, ਹੋਮ ਆਫਿਸ ਪ੍ਰੋਡਕਟ, ਸਮਾਲ ਕਿਚਨ ਅਪਲਾਇੰਸਿਸ, ਮੀਡੀਆ ਬਾਕਸ, ਸੈੱਲਫੋਨ ਅਸੈਸਰੀਜ਼ ਆਦਿ ਵੀ ਖਰੀਦ ਸਕਦੇ ਹੋ। ਵਿਜ਼ਿਟ ਕਰੋ ਜੀ 8770 ਦਾ ਗੋਲ ਰੋਡ, ਜਾਂ ਨੰਬਰ ਨੋਟ ਕਰੋ 905-621-4100 905-621-4100। ਅਤੇ ਸਮਾਂ ਹੋ ਗਿਆ ਜੀ ਪੰਜਾਬ ਭਾਰਤ ਤੋਂ ਖਬਰਾਂ ਦਾ।
ਤੁਸੀਂ ਕੈਮਰਿਆਂ ਦੀ ਗੱਲ ਕੀਤੀ ਹੈ, ਇਸ ਤੋਂ ਪਹਿਲਾਂ ਆਪਾਂ ਸਵਰਜੀਤ ਮੋਗਾ ਤੋਂ ਪੰਜਾਬ ਦੀਆਂ ਖਬਰਾਂ ਸੁਣੀਏ। ਇੱਕ ਮੈਂ ਇੱਥੋਂ ਦੀ ਹੋਰ ਖਬਰ ਆ ਜਿਹੜੀ ਉਹ ਸਾਂਝੀ ਕਰਨੀ ਚਾਹੁੰਦਾ, ਬ੍ਰਹਮਪੁਰ ਸ਼ਹਿਰ ਦੀ ਖਬਰ ਆ ਜਿਹੜੀ ਸਾਂਝੀ ਕਰਨੀ ਚਾਹੁੰਦਾ। ਵਾਰਡ ਨੰਬਰ 3 ਅਤੇ 4 ਤੋਂ ਸਿਟੀ ਕੌਂਸਲਰ ਨੇ ਜੈਫ ਬੋਮੈਨ ਉਹਨਾਂ ਵੱਲੋਂ ਕਮੇਟੀ ਆਫ ਕੌਂਸਲ ਦੀ ਜਿਹੜੀ ਮੀਟਿੰਗ ਹੋਈ ਉਸ ਵਿੱਚ ਕੱਲ੍ਹ ਮਤਾ ਪੇਸ਼ ਕੀਤਾ ਗਿਆ ਕਿ ਸਕੂਲ ਜ਼ੋਨਸ ਵਿੱਚ ਫੋਟੋ ਰਡਾਰ ਕੈਮਰੇ ਇੰਸਟਾਲ ਅਤੇ ਐਕਟੀਵੇਟ ਕੀਤੇ ਜਾਣ। ਕੌਂਸਲਰ ਬੋਮੈਨ ਨੇ ਆਖਿਆ ਕਿ ਸਕੂਲਾਂ ਦੇ ਨੇੜੇ ਅਤੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਵੱਲੋਂ ਨਿਤਦਿਨ ਉਹਨਾਂ ਨੂੰ ਫੋਨ ਕਰਕੇ ਜਾਂ ਈਮੇਲਸ ਰਾਹੀਂ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਇਲਾਕਿਆਂ ਵਿੱਚ ਕਾਫੀ ਡਰਾਈਵਰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਂਦੇ ਹੋਏ ਜਾਂਦੇ ਹਨ। ਇੱਥੇ ਰਹਿਣ ਵਾਲੇ ਪਰਿਵਾਰਾਂ ਨੂੰ ਇਸ ਗੱਲ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ ਕਿ ਉਹਨਾਂ ਦੇ ਬੱਚਿਆਂ ਅਤੇ ਬਜ਼ੁਰਗ ਮਾਪਿਆਂ ਨੂੰ ਅਜਿਹੀਆਂ ਤੇਜ਼ ਰਫ਼ਤਾਰ ਗੱਡੀਆਂ ਕਾਰਨ ਨੁਕਸਾਨ ਹੋ ਸਕਦਾ ਹੈ। ਬੋਮੈਨ ਦਾ ਕਹਿਣਾ ਹੈ ਕਿ ਹੁਣ ਜਦੋਂ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਮਿਊਂਸਪੈਲਿਟੀਜ਼ ਨੂੰ ਸੁਰੱਖਿਅਤ ਢੰਗ ਨਾਲ ਆਪਣਾ ਕੰਮ ਕਾਜ ਕਰਨ ਲਈ ਖੁੱਲ੍ਹ ਮਿਲ ਗਈ ਹੈ ਤਾਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੀਆਂ ਕਮਿਊਨਿਟੀਜ਼ ਨੂੰ ਸੁਰੱਖਿਅਤ ਬਣਾਉਣ ਲਈ ਅਸੀਂ ਮੌਕੇ ਦਾ ਫਾਇਦਾ ਉਠਾਈਏ। ਜ਼ਿਕਰਯੋਗ ਹੈ ਕਿ 29 ਨਵੰਬਰ 2019 ਓਨਟਾਰੀਓ ਦੇ ਜਿਹੜੇ ਟਰਾਂਸਪੋਰਟ ਮੰਤਰਾਲੇ ਵੱਲੋਂ ਇਹ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਸੇਫਰ ਸਕੂਲ ਜ਼ੋਨਸ ਐਕਟ ਤਹਿਤ ਉਹਨਾਂ ਵੱਲੋਂ ਸਿਟੀਜ਼ ਨੂੰ ਇਹ ਸ਼ਕਤੀ ਦਿੱਤੀ ਜਾ ਰਹੀ ਹੈ ਕਿ ਉਹ ਫੋਟੋ ਰਡਾਰ ਕੈਮਰੇ ਡਿਟੈਕਟਰਸ ਅਤੇ ਸਪੀਡ ਸੰਬੰਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ। ਪ੍ਰੋਵਿੰਸ ਨੇ ਇਹ ਵੀ ਆਖਿਆ ਕਿ ਮਿਊਂਸਪਲ ਸੜਕਾਂ ਉੱਤੇ ਰੋਡ ਸੇਫਟੀ ਵਿੱਚ ਸੁਧਾਰ ਕਰਨ ਲਈ ਕੀਤੇ ਜਾਣ ਦੀ ਲੋੜ ਹੈ ਅਤੇ ਇਹ ਯਕੀਨੀ ਬਣਾਉਣ ਵਾਸਤੇ ਮਿਊਂਸਪਲ ਸਰਕਾਰਾਂ ਕੋਲ ਸਾਰੇ ਅਖਤਿਆਰ ਹਨ। ਬੋਮੈਨ ਨੇ ਆਖਿਆ ਕਿ ਉਹਨਾਂ ਆਪਣੇ ਮਤੇ ਵਿੱਚ ਮੇਅਰ ਅਤੇ ਕੌਂਸਲ ਦੇ ਮੈਂਬਰਾਂ ਤੋਂ ਇਹ ਮੰਗ ਕੀਤੀ ਹੈ ਕਿ ਓਨਟਾਰੀਓ ਦੇ ਅਟਾਰਨੀ ਜਨਰਲ ਨੂੰ ਇਹ ਦਰਖਾਸਤ ਭੇਜਣ ਕਿ ਫੋਟੋ ਰਡਾਰ ਸਿਸਟਮ ਲਾਉਣ 'ਤੇ 45 ਦਿਨਾਂ ਵਿੱਚ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਸੰਬੰਧ ਵਿੱਚ ਜਾਣਕਾਰੀ ਦੇਣ ਲਈ 90 ਦਿਨ ਵਾਸਤੇ ਵਾਰਨਿੰਗ ਸਾਈਨ ਲਗਾ ਕੇ ਰੱਖੇ ਜਾਣ ਤਾਂ ਕਿ ਬ੍ਰੈਂਪਟਨ ਜਲਦੀ ਇਸ ਉੱਤੇ ਕਾਰਵਾਈ ਕਰ ਸਕੇ। ਉਹਨਾਂ ਆਖਿਆ ਕਿ ਅਸੀਂ ਫੌਰੀ ਕਾਰਵਾਈ ਕਰ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਡਰਾਈਵਰ ਆਪਣੀ ਰਫ਼ਤਾਰ ਘਟਾ ਲੈਣ ਅਤੇ ਇਹ ਤਬਦੀਲੀ ਵੇਖਣ ਲਈ ਅਸੀਂ ਹੋਰ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ। ਇਸ ਮਤੇ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਅਤੇ ਸਿਟੀ ਸਟਾਫ ਆਪਣੀਆਂ ਸਿਫਾਰਸ਼ਾਂ ਅਤੇ ਪਲਾਨ ਨੂੰ ਲਾਗੂ ਕਰਨ ਬਾਰੇ ਯੋਜਨਾ ਲੈ ਕੇ 2020 ਤੋਂ ਸ਼ੁਰੂ ਵਿੱਚ ਰਿਪੋਰਟ ਕਰੇਗਾ ਅਤੇ ਇਸ ਦੇ ਨਾਲ ਹੀ ਇਹ ਯੋਜਨਾ ਨੂੰ ਲਾਗੂ ਕਰਨ ਲਈ ਆਉਣ ਵਾਲੇ ਖਰਚੇ ਨੂੰ 2020 ਦੇ ਬਜਟ ਵਿੱਚ ਸ਼ਾਮਲ ਕੀਤਾ ਜਾਵੇਗਾ। ਤਾਂ ਹੁਣ ਜੋ ਤੁਸੀਂ ਬ੍ਰੈਂਪਟਨ ਦੇ ਵਿੱਚ ਸਕੂਲ ਦੇ ਆਸ ਪਾਸ ਆਪਣੀ ਗੱਡੀ ਚਲਾਉਣੀ ਹੈ ਤਾਂ ਤੁਸੀਂ ਡੈਫੀਨੇਟਲੀ 2020 ਦੇ ਸ਼ੁਰੂ ਦੇ 2-3 ਮਹੀਨਿਆਂ ਦੇ ਵਿੱਚ ਇਸ ਇਹਨਾਂ ਕੈਮਰਿਆਂ ਦੇ ਵਿੱਚ ਆਇਆ ਕਰੋਗੇ। ਤੁਹਾਡੀ ਸਪੀਡ ਵਗੈਰਾ ਸਾਰੀ ਚੈੱਕ ਹੋਵੇਗੀ ਕਿ ਕਿੰਨੀ ਸਪੀਡ 'ਤੇ ਆ, ਜੇਕਰ ਤੇਜ਼ ਰਫ਼ਤਾਰ ਹੋ ਤੁਹਾਨੂੰ ਟਿਕਟ ਵੀ ਮਿਲੇਗੀ ਔਰ ਫਿਰ ਤੁਹਾਡੇ 'ਤੇ ਜੇ ਜ਼ਿਆਦਾ ਤੇਜ਼ ਹੈ ਤਾਂ ਕੋਈ ਐਕਸ਼ਨ ਵੀ ਹੋ ਸਕਦਾ। ਤਾਂ ਜੈਫ ਬੋਮੈਨ ਵੱਲੋਂ ਇਹ ਮਤਾ ਕੱਲ ਪੇਸ਼ ਕੀਤਾ ਗਿਆ ਸੀ, ਸਾਰੇ ਸਿਟੀ ਨੇ ਸਾਰੇ ਕੌਂਸਲਰ ਨੇ ਸਰਬਸੰਮਤੀ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ। ਸੋ ਸੇਫਰ ਸਕੂਲ ਜ਼ੋਨਸ ਬਣਾਉਣ ਵੱਲ ਵੱਧ ਰਿਹਾ ਹੈ ਬ੍ਰੈਂਪਟਨ। ਸੋ ਬ੍ਰੈਂਪਟਨ ਦੇ ਸਕੂਲਸ ਦੇ ਆਲੇ ਦੁਆਲੇ ਇਹ ਸਾਰੇ ਕੈਮਰੇ 2020 ਦੇ ਵਿੱਚ ਲੱਗ ਜਾਣਗੇ
ਜੀ। ਅਮਨ ਟਰੈਵਲ ਦੇ ਗੌਰਵ ਗੁਪਤਾ ਜੀ ਪੰਜਾਬ ਭਾਰਤ ਤੋਂ ਖਬਰਾਂ ਨੂੰ ਸਪੋਂਸਰ ਕਰ ਰਹੇ ਨੇ ਜੀ। ਜੇਕਰ ਤੁਸੀਂ ਦੇਸ਼ ਵਿਦੇਸ਼ ਜਾਣ ਸਮੇਂ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਜੀ, ਭਰੋਸੇਮੰਦ ਸੇਵਾਵਾਂ ਲੈਣੀਆਂ ਨੇ, ਅਮਨ ਟਰੈਵਲ ਦੇ ਗੌਰਵ ਗੁਪਤਾ ਜੀ ਨੂੰ ਕਾਲ ਕਰ ਸਕਦੇ ਹੋ ਜੀ। ਤੁਸੀਂ 905-796-3535 ਨਾਲ ਨੰਬਰ ਆ, 218 ਕਿੰਗਨੋਲ ਡਰਾਈਵ ਬ੍ਰੈਂਪਟਨ, ਆਪਣੇ ਘਰ ਤੋਂ ਹੀ ਕੰਮ ਕਰਦੇ ਨੇ, 218 ਕਿੰਗਨੋਲ ਡਰਾਈਵ ਬ੍ਰੈਂਪਟਨ 905-796-3535। ਅਤੇ ਨਾਇਗਰਾ ਹਾਊਸ ਦੇ ਪ੍ਰੋਜੈਕਟ ਲਈ ਤੁਸੀਂ 416-970-5005 ਤੇ ਤੁਸੀਂ ਗੱਲਬਾਤ ਕਰ ਸਕਦੇ ਜੀ।
1585 ਸਕੁਅਰ ਫੁੱਟ ਦਾ 3 ਬੈਡਰੂਮ ਦਾ ਘਰ ਡਿਟੈਚ ਪਲੱਸ ਫਿਨਿਸ਼ ਬੇਸਮੈਂਟ ਵਿਦ ਬੈਡਰੂਮ ਵਿਦ ਵਾਸ਼ਰੂਮ ਅਤੇ ਲਿਵਿੰਗ ਡਾਇਨਿੰਗ ਏਰੀਆ ਸੈਪਰੇਟ ਐਂਟਰੈਂਸ ਸਾਰਾ ਕੁਛ ਇਹ 35 feet ਬਾਏ 110 feet ਦੀ ਲੋਟ ਦੇ ਉੱਤੇ 2020 ਦੇ ਐਂਡ 'ਚ ਜਾ ਕੇ ਬਣ ਕੇ ਤਿਆਰ ਹੋਣੇ ਨੇ। ਇਹ ਤੁਹਾਨੂੰ ਅਸਾਈਨਮੈਂਟ ਕਲੋਜ਼ ਵੀ ਮਿਲ ਰਹੀ ਹੈ ਅਤੇ ਹੋਰ ਬਹੁਤ ਸਾਰੇ ਅਪਗ੍ਰੇਡਸ ਵੀ ਤੁਹਾਨੂੰ ਮਿਲ ਰਹੇ ਨੇ। ਵਧੀਆ ਘਰ ਹੈ, ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5005 ਅਤੇ ਸਾਡਾ ਜਿਹੜਾ ਓਪਨ ਹਾਊਸ ਹੈ ਇਸ ਸਨਿਚਰਵਾਰ ਨੂੰ ਹੋਵੇਗਾ 12 ਵਜੇ ਤੋਂ ਲੈ ਕੇ 4 ਵਜੇ ਤੱਕ। 4 ਬੈਡਰੂਮ ਦਾ ਘਰ ਹੈ ਸਿਰਫ 579 ਦਾ, 4 ਬੈਡਰੂਮ ਦਾ ਘਰ ਹੈ ਜਿਹੜਾ 579 ਦਾ ਤੁਸੀਂ ਬੁੱਕ ਕਰਾ ਸਕਦੇ ਹੋ। ਸੋ ਉਹਦੀ ਵੀ ਫਿਨਿਸ਼ ਬੇਸਮੈਂਟ ਹੋਵੇਗੀ ਅਤੇ ਇਹਦੇ ਨਾਲ ਨਾਲ ਜੇਕਰ ਤੁਸੀਂ ਬੰਗਲੋ ਚਾਹੁੰਦੇ ਹੋ ਤਾਂ ਉਸ ਦਾ ਪ੍ਰਾਈਸ ਤੁਹਾਨੂੰ ਸਿਰਫ $519,000 ਦੇ ਵਿੱਚ ਮਿਲੇਗਾ। ਬੰਗਲੋ ਤੁਸੀਂ ਬੁੱਕ ਕਰਾਉਣਾ ਆ $549,000 ਦਾ ਵੀ 3 ਬੈਡਰੂਮ ਦਾ ਬੰਗਲੋ ਤੁਹਾਨੂੰ ਮਿਲੇਗਾ, ਜਾਂ ਫਿਰ ਤੁਸੀਂ ਟਾਊਨ ਹਾਊਸ ਬੁੱਕ ਕਰਾਉਣਾ ਉਹ ਤੁਹਾਨੂੰ ਸਿਰਫ $430,000 ਦਾ ਬੁੱਕ ਹੋ ਜਾਵੇਗਾ। ਸੋ ਇਹਨਾਂ ਘਰਾਂ ਨੂੰ ਬੁੱਕ ਕਰਾਉਣ ਦੇ ਲਈ ਤੁਸੀਂ ਸ਼ਨਿਚਰਵਾਰ ਨੂੰ 12 ਤੋਂ ਲੈ ਕੇ 4 ਵਜੇ ਤੱਕ ਕੋਟਯਾਰਡ ਮੈਰੀਏਟ ਪਹੁੰਚਣਾ, ਸਟੀਲ ਐਂਡ ਹਾਈਵੇ 410 ਦੇ ਏਰੀਏ। ਸੋ ਘਰ ਨੇ ਨਾਇਗਰਾ ਫਾਲ ਦੇ ਏਰੀਏ 'ਚ, ਓਪਨ ਹਾਊਸ ਆਪਣਾ ਬਰੈਂਪਟਨ ਦੇ ਵਿੱਚ ਹੈ ਅਤੇ ਕਾਫੀ ਵਧੀਆ ਡੀਲ ਹੈ। 416-970-5005 ਮੇਰਾ ਨੰਬਰ ਹੈ। ਸੋ ਇਹ ਤੋਂ ਇਲਾਵਾ ਸੰਦੀਪ ਜੀ
ਪੰਜਾਬ ਭਾਰਤ ਤੋਂ ਖਬਰਾਂ
ਸੰਜੀਤ ਮੋਗਾ ਰੈਡੀ ਹੈ। 9:05 ਹੋ ਚੁੱਕੇ ਨੇ, 5 ਮਿੰਟ ਅਸੀਂ ਲੇਟ ਹਾਂ, ਲਓ ਫਿਰ ਪੇਸ਼ ਕਰਦੇ ਹਾਂ ਪੰਜਾਬ ਤੋਂ ਖਬਰਾਂ। ਖਬਰਾਂ ਦੇ ਬੁਲੇਟਿਨ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਡਾਵਿੰਚੀ ਬੈਂਕਟ ਹਾਲ ਵੱਲੋਂ। 416-831-3636 ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕਾਲ ਕਰ ਲੈਣੀ। ਬਰੈਂਪਟਨ ਟਰੱਕ ਰਿਪੇਅਰ ਸੈਂਟਰ, ਟਰੱਕ ਦੀ ਰਿਪੇਅਰ ਵਾਸਤੇ 905-790-1221, 905-790-1221। ਸਿਮਰਨ ਸੈਣੀ ਆਲ ਕਾਇੰਡ ਇੰਸ਼ੋਰੈਂਸ ਤੋਂ 416-996-7272। ਦੇਸੀ ਸਪਾਈਸ ਰੈਸਟੋਰੈਂਟ ਹੈ ਰੈਕਸਟੇਲ ਦੇ ਵਿੱਚ, ਹਾਈਵੇ 27 ਅਤੇ ਫਿੰਚ ਦੇ ਏਰੀਏ 'ਚ। ਸੋ ਦੇਸੀ ਸਪਾਈਸ ਰੈਸਟੋਰੈਂਟ ਦੇ ਖਾਣੇ ਦੀ ਇੰਨੀ ਚਰਚਾ ਇਸ ਸਮੇਂ, ਦੇਸੀ ਸਪਾਈਸ ਰਾਤ ਦੇ 1 ਵਜੇ ਤੱਕ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਇੱਥੇ। ਤੁਸੀਂ ਜਾਓ ਔਰ ਵਧੀਆ ਖਾਣਾ ਖਾਓ, ਲੰਚ ਡਿਨਰ ਟੇਕ ਆਊਟ ਗ੍ਰੈਂਡ ਬਫੇ ਦਾ ਆਨੰਦ ਮਾਣੋ। ਪਲੱਸ ਤੁਸੀਂ ਟੇਕਆਊਟ ਕਰਨੀ ਚਾਹੁੰਦੇ ਹੋ, ਥਾਲੀ ਟੇਕਆਊਟ ਕਰਨੀ ਚਾਹੁੰਦੇ ਹੋ, ਜਾਂ ਟਿਫਨ ਸਰਵਿਸਿਸ ਲੈਣਾ ਚਾਹੁੰਦੇ ਹੋ, ਜਾਂ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ, ਜਾਂ ਅਪ ਟੂ 100% ਦੀ ਪਾਰਟੀ ਕਰਨੀ ਚਾਹੁੰਦੇ ਹੋ, ਇਸ ਸਮੇਂ ਕਾਲ ਕਰ ਸਕਦੇ ਹੋ ਦੇਸੀ ਸਪਾਈਸ ਨੂੰ। ਨੰਬਰ ਨੋਟ ਕਰੋ 416-675-7337, 25 Woodburn ਡਾਊਨ ਬੁਲੇਵਰਡ, ਹਾਈਵੇ 27 ਐਂਡ ਫਿੰਚ ਦੇ ਏਰੀਏ ਦੇ ਵਿੱਚ, ਟਿਮ ਹੋਟਲ ਦੇ ਬਿਲਕੁਲ ਨਾਲ, ਦੇਸੀ ਸਪਾਈਸ ਰੈਸਟੋਰੈਂਟ।
ਇਸ ਦੇ ਨਾਲ ਹੀ ਮਾਇਆ ਆਟੋ ਸੇਲ ਤੁਸੀਂ ਯੂਜ਼ਡ ਕਾਰਾਂ ਖਰੀਦਣੀਆਂ, ਕਿਸੇ ਵੀ ਕੰਪਨੀ ਦੀਆਂ ਖਰੀਦਣੀਆਂ ਨੇ, ਤੁਹਾਡਾ ਕ੍ਰੈਡਿਟ ਤੁਹਾਨੂੰ ਲੱਗਦਾ ਨਹੀਂ ਸਹੀ ਆ, ਔਨ ਦਾ ਸਪੋਟ ਤੁਹਾਨੂੰ ਫਾਈਨੈਂਸ ਕਰਾ ਕੇ ਦੇਣਗੇ, ਕ੍ਰੈਡਿਟ ਵੀ ਨਹੀਂ ਚੈੱਕ ਕਰਦੇ। ਤੁਸੀਂ ਜਾਣਾ ਜੀ 24 Bramley Road, ਬ੍ਰੈਮਲੀ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ, 905-458-9900, 905-458-8900 ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ।
ਜੀ, ਔਰ ਕੱਲ੍ਹ ਸਾਡੀ ਟਾਈਗਰਜੀਤ ਸਿੰਘ ਉਹਨਾਂ ਨਾਲ ਕੈਨੇਡੀਅਨ ਪੰਜਾਬੀ ਬ੍ਰੋਡਕਾਸਟ ਐਸੋਸੀਏਸ਼ਨ ਵੱਲੋਂ ਇੱਕ ਵਿਸ਼ੇਸ਼ ਸ਼ਾਮ ਦਾ ਡਿਨਰ ਆ ਜਿਹੜਾ ਉਹ ਰੱਖਿਆ ਗਿਆ ਸੀਗਾ, ਔਰ ਮਿਰੇਕਲ ਔਨ ਦ ਮੇਨ 9 ਤਰੀਕ ਨੂੰ ਸਵੇਰੇ ਮਿਲਟਨ ਦੇ ਵਿੱਚ 6 to 9, 11 ਤਰੀਕ ਨੂੰ ਸ਼ਾਮ ਨੂੰ ਬ੍ਰੈਂਪਟਨ ਦੇ ਵਿੱਚ 6 to 9। ਸੋ ਬੜਾ ਜ਼ਬਰਦਸਤ ਇਵੈਂਟ ਹੁੰਦਾ ਇਹ ਬੱਚਿਆਂ ਦੇ ਵਿੱਚ ਟੋਏ ਵੰਡਣ ਦੇ ਲਈ, ਔਰ ਇਸ ਵਾਰ ਜੂਨੀਅਰ ਟਾਈਗਰ ਅਲੀ ਸਿੰਘ ਅਤੇ ਸੀਨੀਅਰ ਟਾਈਗਰ ਜੀਤ ਸਿੰਘ ਹੋਣੀ ਬਹੁਤ ਮਿਹਨਤ ਕਰ ਰਹੇ ਨੇ, ਪੀਲ ਪੁਲਿਸ ਅਤੇ ਨਾਲ ਦੀ ਨਾਲ ਸਿਟੀ ਅਤੇ ਹੋਰ ਵੱਡੀਆਂ ਕਾਰਪੋਰੇਸ਼ਨਸ ਆਈਆਂ ਨੇ। ਕੱਲ੍ਹ ਜਿੱਥੇ ਟਾਈਗਰ ਜੀਤ ਸਿੰਘ ਉਹਨਾਂ ਨੇ ਆਪਣੀ ਲਾਈਫ ਸਟੋਰੀ ਸਾਡੇ ਨਾਲ ਸਾਂਝੀ ਕੀਤੀ, ਉਸ ਦੇ ਨਾਲ ਨਾਲ ਮਹੱਤਤਾ ਕੀ ਹੈ ਇਸ ਈਵੈਂਟ ਦੀ, ਕਿ ਏਡੀ ਵੱਡੀ ਪੱਧਰ ਦੇ ਉੱਤੇ ਕਿਉਂ ਬੱਚਿਆਂ ਨੂੰ ਇਹ ਟੋਏ ਨੇ ਜਿਹੜੇ ਵੰਡੇ ਜਾਣੇ ਨੇ, ਔਰ ਕੌਣ ਕੌਣ ਇਹਨਾਂ ਦੇ ਵਿੱਚ ਆਪਣਾ ਸਹਿਯੋਗ ਪਾ ਰਿਹਾ। ਇਟਸ ਗੋਇੰ ਟੂ ਬੀ ਹਿਊਜ ਬਿਗ ਈਵੈਂਟ ਔਨ 11th, ਮਿਰੇਕਲ ਔਨ ਦ ਮੇਨ, ਬ੍ਰੈਂਪਟਨ ਸਿਟੀ ਦਾ, ਬ੍ਰੈਂਪਟਨ ਦੇ ਲੋਕਾਂ ਦਾ ਆਪਣਾ ਇਹ ਇਵੈਂਟ ਹੋਵੇਗਾ। ਸੋ ਵੱਡੀ ਤਾਦਾਦ ਦੇ ਵਿੱਚ ਬੱਚਿਆਂ ਨੂੰ ਜਿਹੜੇ ਟੋਏ ਨੇ ਇਸ ਨਾਲ ਕ੍ਰਿਸਮਸ ਦੇ ਮੌਕੇ ਦੇ ਉੱਤੇ, ਹੋਲੀਡੇ ਸੀਜ਼ਨ ਦੇ ਉੱਤੇ ਵੰਡੇ ਜਾਣੇ ਆ। ਆਉਣ ਵਾਲੇ ਦਿਨਾਂ 'ਚ ਅਸੀਂ ਟਾਈਗਰ ਜੀਤ ਸਿੰਘ ਉਹਨਾਂ ਨਾਲ, ਟਾਈਗਰ ਜੂਨੀਅਰ ਦੇ ਨਾਲ ਗੱਲਬਾਤ ਕਰਾਂਗੇ, ਅਤੇ ਈਵਨ ਮੇਅਰ ਪੈਟ੍ਰਿਕ ਬਰਾਊਨ, ਆਈ ਟਾਕ ਟੂ ਹਿਮ ਯੈਸਟਰਡੇ, ਉਹ ਵੀ ਬੜੇ ਐਕਸਾਈਟਡ ਨੇ ਇਸ ਈਵੈਂਟ ਦੇ ਲਈ। ਪੀਲ ਪੁਲਿਸ ਇਸ ਦੇ ਵਿੱਚ ਪਾਰਟਨਰ ਹੈ, ਅਤੇ ਇਹਦੇ ਨਾਲ ਨਾਲ ਫਾਇਰ ਅਤੇ ਹੋਰ ਜਿਹੜੇ ਡਿਪਾਰਟਮੈਂਟਸ ਨੇ ਉਹ ਵੀ ਇੱਕ ਵੱਡੇ ਪੱਧਰ ਦੇ ਉੱਤੇ ਇਸ ਇਵੈਂਟ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ। ਸੋ ਇਟਸ ਗੋਇੰ ਟੂ ਬੀ ਅ ਹਿਊਜ ਈਵੈਂਟ, ਮਿਰੇਕਲ ਔਨ ਦ ਮੇਨ, 9 ਤਰੀਕ ਨੂੰ ਸਵੇਰੇ 6 to 9 ਮਿਲਟਨ ਦੇ ਵਿੱਚ, ਅਤੇ ਬ੍ਰੈਂਪਟਨ ਦੇ ਵਿੱਚ 11 ਤਰੀਕ ਨੂੰ ਸ਼ਾਮੀ ਇਹ ਹੋਵੇਗਾ। ਲਓ ਫਿਰ ਪੇਸ਼ ਨੇ ਪੰਜਾਬ ਤੋਂ ਖਬਰਾਂ, ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਸਵਰਨਜੀਤ। ਸਵਰਨਜੀਤ, ਗੋ ਐਟ ਪੇਸ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸਵਰਨਜੀਤ ਸਿੰਘ ਮੋਗਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਵੀਰਵਾਰ, 5 December, ਦੇਸੀ ਮਹੀਨਾ 20 ਮਗਰ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਯੂਪੀ ਵਿਖੇ ਗੈਂਗ ਰੇਪ ਪੀੜਤਾਂ ਨੂੰ ਜ਼ਮਾਨਤ ਤੇ ਬਾਹਰ ਆਏ ਦੋਸ਼ੀਆਂ ਨੇ ਪੈਟਰੋਲ ਸੁੱਟ ਕੇ ਜਿੰਦਾ ਸਾੜਿਆ। 1984 ਸਿੱਖ ਕਤਲੇਆਮ ਦੇ ਮੁੱਦੇ ਤੇ ਡਾਕਟਰ ਮਨਮੋਹਨ ਸਿੰਘ ਦੇ ਖੁਲਾਸੇ ਨਾਲ ਸਿਆਸਤ ਵਿੱਚ ਆਇਆ ਭੂਚਾਲ। ਪ੍ਰੋਗਰੈਸਿਵ ਪੰਜਾਬ ਨਿਵੇਸ਼ ਸੰਮੇਲਨ ਵਿੱਚ ਕੈਪਟਨ ਨੇ ਗੈਂਗਸਟਰਾਂ ਨੂੰ ਦਿੱਤੀ ਚੇਤਾਵਨੀ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨਾਲ ਕੁੱਟਮਾਰ ਦੀ ਵੀਡੀਓ ਨੇ ਅਫਸਰਾਂ ਨੂੰ ਪਾਈਆਂ ਭਾਜਣਾ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਉੱਤਰ ਪ੍ਰਦੇਸ਼ ਦੇ ਉਨਾਵ ਵਿੱਚ ਬਿਹਾਰ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਗੈਂਗ ਰੇਪ ਪੀੜਤਾ ਨੂੰ ਅੱਜ ਸਵੇਰੇ 5 ਨੌਜਵਾਨਾਂ ਨੇ ਪੈਟਰੋਲ ਸੁੱਟ ਕੇ ਸਾੜ ਦਿੱਤਾ। ਪੀੜਤਾ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ 3 ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ ਤੇ ਹੱਲਾ ਬੋਲਿਆ ਹੈ। ਇਸ ਮਾਮਲੇ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ ਕਿ 90% ਸੜ ਚੁੱਕੀ ਪੀੜਤਾ ਕਰੀਬ 1 ਕਿਲੋਮੀਟਰ ਤੱਕ ਪੈਦਲ ਚੱਲੀ ਤੇ ਮਦਦ ਦੀ ਗੁਹਾਰ ਲਗਾਈ। ਦੱਸਿਆ ਜਾ ਰਿਹਾ ਕਿ ਘਰ ਦੇ ਬਾਹਰ ਕੰਮ ਕਰ ਰਹੇ ਵਿਅਕਤੀ ਨੂੰ ਪੀੜਤਾ ਨੇ ਮਦਦ ਦੀ ਮੰਗ ਕੀਤੀ। ਗੰਭੀਰ ਰੂਪ ਨਾਲ ਸੜ ਚੁੱਕੀ ਜਬਰਜਨਾ ਪੀੜਤਾ ਨੇ ਫੋਨ ਤੋਂ ਖੁਦ ਪੁਲਿਸ ਨੂੰ ਆਪਣੇ ਨਾਲ ਵਾਪਰੀ ਵਾਰਦਾਤ ਬਾਰੇ ਦੱਸਿਆ ਹੈ। ਪੀੜਤਾ ਨੇ ਬਿਆਨ ਦਿੱਤਾ ਕਿ ਅੱਜ ਤੜਕੇ 4 ਵਜੇ ਉਹ ਰਾਏਬਰੇਲੀ ਜਾਣ ਲਈ ਟ੍ਰੇਨ ਫੜਨ ਬੈਸਵਾਰਾ ਬਿਹਾਰ ਰੇਲਵੇ ਸਟੇਸ਼ਨ ਜਾ ਰਹੀ ਸੀ। ਗੌਰਾ ਮੋੜ ਦੇ ਪਿੰਡ ਦੇ ਹਰੀ ਸ਼ੰਕਰ ਤ੍ਰਿਵੇਦੀ, ਕਿਸ਼ੋਰ ਸ਼ੁਭਮ, ਉਮੇਸ਼ ਨੇ ਉਸਨੂੰ ਘੇਰ ਲਿਆ ਅਤੇ ਸਿਰ ਤੇ ਡੰਡੇ ਨਾਲ ਤੇ ਗਲੇ ਤੇ ਚਾਕੂ ਨਾਲ ਵਾਰ ਕੀਤਾ। ਇਸ ਦੌਰਾਨ ਚੱਕਰ ਆਉਣ ਕਾਰਨ ਉਹ ਡਿੱਗ ਪਈ ਤਾਂ ਦੋਸ਼ੀਆਂ ਨੇ ਪੈਟਰੋਲ ਸੁੱਟ ਕੇ ਉਸਨੂੰ ਅੱਗ ਲਗਾ ਦਿੱਤੀ। ਦੱਸਣਯੋਗ ਹੈ ਕਿ ਇਸ ਕੇਸ ਦੀ ਜਾਂਚ ਰਾਏਬਰੇਲੀ ਪੁਲਿਸ ਨੇ ਕੀਤੀ ਸੀ। ਇਸ ਕੇਸ ਵਿੱਚ ਕੁਝ ਦੋਸ਼ੀ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਸਨ। ਪੀੜਤਾ ਨੇ ਦੱਸਿਆ ਕਿ ਇਸੇ ਸਾਲ ਮਾਰਚ ਵਿੱਚ ਦੋਸ਼ੀਆਂ ਨੇ ਉਸ ਨਾਲ ਗੈਂਗ ਰੇਪ ਕੀਤਾ ਸੀ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ ਤੇ DM ਦਵਿੰਦਰ ਪਾਂਡੇ, SP ਵਿਕਰਾਂਤ ਵੀਰ ਸਮੇਤ ਕਈ ਥਾਣੇ ਦੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ। SP ਉਨਾਵ ਨੇ ਦੱਸਿਆ ਕਿ ਪੀੜਤਾ ਨੇ 5 ਦੋਸ਼ੀਆਂ ਦੇ ਨਾਂ ਲਏ ਨੇ। ਇਹਨਾਂ ਚੋਂ 3 ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ 2 ਹੋਰ ਦੀ ਤਲਾਸ਼ ਜਾਰੀ ਹੈ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ 84 ਸਿੱਖ ਕਤਲੇਆਮ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ 1984 ਵਿੱਚ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲੈਂਦੇ ਤਾਂ ਕਤਲੇਆਮ ਹੋਣਾ ਹੀ ਨਹੀਂ ਸੀ। ਡਾਕਟਰ ਮਨਮੋਹਨ ਸਿੰਘ ਨੇ ਇਹ ਦਾਅਵਾ ਗੁਜਰਾਲ ਦੀ 100ਵੇਂ ਜਨਮ ਦਿਨ ਦਿਹਾੜੇ ਮੌਕੇ ਦਿੱਲੀ ਵਿੱਚ ਕਰਵਾਏ ਸਮਾਗਮ ਦੌਰਾਨ ਕੀਤਾ ਹੈ। ਉਹਨਾਂ ਕਿਹਾ ਕਿ 1984 ਦੇ ਦੰਗੇ ਹੋਣ ਤੋਂ ਪਹਿਲਾਂ ਸ਼ਾਮ ਨੂੰ ਗੁਜਰਾਲ ਗ੍ਰਹਿ ਮੰਤਰੀ ਨਰਸਿਮਹਾ ਰਾਓ ਕੋਲ ਗਏ ਸਨ। ਗੁਜਰਾਲ ਨੇ ਕਿਹਾ ਸੀ ਕਿ ਹਾਲਾਤ ਬੜੇ ਨਾਜ਼ੁਕ ਨੇ, ਇਸ ਲਈ ਸਰਕਾਰ ਨੂੰ ਜਲਦ ਤੋਂ ਜਲਦ ਫੌਜ ਬੁਲਾ ਲੈਣੀ ਚਾਹੀਦੀ ਹੈ। ਡਾਕਟਰ ਮਨਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਗੁਜਰਾਲ ਦੀ ਸਲਾਹ ਮੰਨ ਲਈ ਜਾਂਦੀ ਤਾਂ ਇਸ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ। 1980 ਦੇ ਦਹਾਕੇ ਵਿੱਚ ਗੁਜਰਾਲ ਕਾਂਗਰਸ ਛੱਡ ਕੇ ਜਨਤਾ ਦਲ ਵਿੱਚ ਚਲੇ ਗਏ ਸਨ। 1984 ਦੌਰਾਨ ਉਹਨਾਂ ਨੇ ਇੱਕ ਮਿੱਤਰ ਦੇ ਤੌਰ ਤੇ ਨਰਸਿਮਹਾ ਰਾਓ ਨੂੰ ਸਲਾਹ ਦਿੱਤੀ ਸੀ। ਗੁਜਰਾਲ ਅਪ੍ਰੈਲ 1997 ਤੋਂ ਮਾਰਚ 1998 ਤੱਕ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਰਹੇ ਸਨ। ਉਧਰ ਸੀਨੀਅਰ ਵਕੀਲ HS ਫੂਲਕਾ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਬਿਲਕੁਲ ਸਹੀ ਕਹਿ ਰਹੇ ਨੇ। ਉਸ ਵੇਲੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੂੰ ਵੀ ਬਾਈਪਾਸ ਕਰ ਦਿੱਤਾ ਗਿਆ ਸੀ। ਸਾਰੇ ਨਿਰਦੇਸ਼ ਪ੍ਰਧਾਨ ਮੰਤਰੀ ਦਫ਼ਤਰ ਤੋਂ ਦਿੱਤੇ ਜਾ ਰਹੇ ਸਨ। ਉਸ ਵੇਲੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ। ਫੌਜ ਬੁਲਾਉਣ ਲਈ ਉਹਨਾਂ ਦੀ ਸਹਿਮਤੀ ਜ਼ਰੂਰੀ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਨ ਸਮਾਗਮ ਮੌਕੇ 1984 ਸਿੱਖ ਕਤਲੇਆਮ ਨੂੰ ਦੇਸ਼ ਦਾ ਸਭ ਤੋਂ ਵੱਡਾ ਕਤਲੇਆਮ ਦੱਸ ਕੇ ਆਪਣੇ ਦਿਲ ਤੇ ਪਿਆ ਬੋਝ ਉਹਨਾਂ ਨੇ ਉਤਾਰਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਵੱਲੋਂ ਜੋ ਖੁਲਾਸਾ ਕੀਤਾ ਹੈ ਸ਼ਾਇਦ ਹੀ ਕੋਈ ਵੱਡਾ ਕਾਂਗਰਸੀ ਆਗੂ ਕਰਦਾ। ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਖ ਵੱਖ ਆਗੂਆਂ ਦੀ ਨਿਖੇਧੀ ਕੀਤੀ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਰਕਾਰ ਤੋਂ ਸੰਬੰਧੀ ਇਨਕੁਆਇਰੀ ਕਮਿਸ਼ਨ ਬਿਠਾਏ ਜਾਣ ਦੀ ਮੰਗ ਕੀਤੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਡਾਕਟਰ ਮਨਮੋਹਨ ਸਿੰਘ ਕਿੱਥੇ ਸਨ, ਉਹਨਾਂ ਸਮਾਂ ਰਹਿੰਦੇ ਜਾਂਚ ਕਿਉਂ ਨਹੀਂ ਕਰਵਾਈ। ਆਉਣ ਵਾਲੇ ਦਿਨਾਂ ਵਿੱਚ ਇਹ ਮੁੱਦਾ ਕੀ ਰੁੱਖ ਅਖਤਿਆਰ ਕਰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਹਾਲ ਦੀ ਘੜੀ ਇੱਕ ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀ ਦਾ ਆਪਣੀ ਹੀ ਪਾਰਟੀ ਤੇ ਦਿੱਤਾ ਇਹ ਬਿਆਨ 84 ਦੰਗਿਆਂ 'ਚ ਕਾਫੀ ਭੇਤ ਅਤੇ ਗੁੱਝੇ ਹੋਣ ਵੱਲ ਇਸ਼ਾਰਾ ਜ਼ਰੂਰ ਕਰ ਰਿਹਾ ਹੈ। INX ਮੀਡੀਆ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕਾਂਗਰਸੀ ਨੇਤਾ ਪੀ ਚਿਦੰਬਰਮ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਇੱਕ ਮੰਤਰੀ ਵਜੋਂ ਉਹਨਾਂ ਦਾ ਰਿਕਾਰਡ ਸਾਫ਼ ਹੈ। ਚਿਦੰਬਰਮ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਉਹਨਾਂ ਦੇ ਨਾਲ ਕੰਮ ਕੀਤਾ ਹੈ ਉਹ ਇਸ ਗੱਲ ਨੂੰ ਜਾਣਦੇ ਨੇ। ਇਸ ਦੇ ਨਾਲ ਚਿਦੰਬਰਮ ਨੇ ਆਰਥਿਕ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਸ ਸਾਲ ਵਿਕਾਸ ਦਰ 5% ਵੀ ਰਹੀ ਤਾਂ ਇਹ ਬਹੁਤ ਵੱਡੀ ਗੱਲ ਹੈ। ਇਸ ਮੌਕੇ ਚਿਦੰਬਰਮ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਸਰਕਾਰ ਚ ਅਰਥ ਵਿਵਸਥਾ ਨੂੰ ਸੰਭਾਲਣ ਦੀ ਯੋਗਤਾ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਆਰਥਿਕਤਾ ਦੇ ਮੁੱਦੇ ਤੇ ਬੁਰੀ ਤਰ੍ਹਾਂ ਅਸਫਲ ਰਹੀ ਹੈ। ਸੰਸਦ ਕੰਪਲੈਕਸ ਦੇ ਬਾਹਰ ਪਿਆਜ਼ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਮੁੱਦੇ ਨੂੰ ਲੈ ਕੇ ਅੱਜ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਵੀ ਸ਼ਾਮਲ ਹਨ। ਪ੍ਰੋਗਰੈਸਿਵ ਪੰਜਾਬ ਨਿਵੇਸ਼ ਸੰਮੇਲਨ ਦੀ ਅੱਜ ਸ਼ੁਰੂਆਤ ਹੋ ਗਈ ਹੈ। ਇਸ ਤੋਂ ਪੰਜਾਬ ਸਰਕਾਰ ਨੂੰ ਵੱਡੀਆਂ ਆਸਾਂ ਨੇ। ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅੱਜ ਪਹਿਲੀ ਵਾਰ ਨਿਵੇਸ਼ ਸੰਮੇਲਨ ਕਰਵਾਇਆ ਗਿਆ। ਇਸ ਵਿੱਚ ਵਿਦੇਸ਼ੀ ਕੰਪਨੀਆਂ ਨੇ ਵੀ ਹਿੱਸਾ ਲਿਆ ਹੈ। ਇਸ ਸੰਮੇਲਨ ਵਿੱਚ ਪੰਜਾਬ ਵਿੱਚ ਪਹਿਲਾਂ ਤੋਂ ਹੀ ਕਾਰੋਬਾਰ ਕਰ ਰਹੀਆਂ ਕੰਪਨੀਆਂ ਨੂੰ ਹੁਲਾਰਾ ਤੇ ਨਵੀਆਂ ਕੰਪਨੀਆਂ ਨੂੰ ਸੱਦਾ ਦੇਣ ਦੀ ਗੱਲ ਕੀਤੀ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਵਿੱਚ ਜਾਰੀ ਕੀਤੇ ਗਏ ਮੈਨੀਫੈਸਟੋ ਵਿੱਚ ਜੋ ਉਦਯੋਗਿਕ ਨੀਤੀ ਨੂੰ ਅੱਗੇ ਰੱਖਿਆ ਸੀ ਉਹੀ ਪਾਲਿਸੀ ਲਾਗੂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕਾਰੋਬਾਰੀ ਨੂੰ ਕਾਗਜ਼ਾਤ ਕਲੀਅਰ ਕਰਾਉਣ ਦੀ ਜ਼ਰੂਰਤ ਨਹੀਂ ਪਵੇਗੀ। ਪਹਿਲੇ 3 ਸਾਲ ਉਹ ਆਪਣਾ ਬਿਜ਼ਨਸ ਇਸੇ ਤਰ੍ਹਾਂ ਚਲਾ ਸਕਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਇੰਡਸਟਰੀਅਲ ਪਾਲਿਸੀ ਨੂੰ ਬਹੁਤ ਆਸਾਨ ਕਰ ਦਿੱਤਾ ਹੈ, ਪਰ ਫਿਰ ਵੀ 3 ਚੀਜ਼ਾਂ ਵੱਡੇ ਪੱਧਰ ਉੱਤੇ ਪੰਜਾਬ ਵਿੱਚ ਆਉਣ ਵਾਲੀ ਇੰਡਸਟਰੀ ਲਈ ਪਰੇਸ਼ਾਨੀ ਬਣ ਸਕਦੀਆਂ ਨੇ। ਗੈਂਗਸਟਰ, ਨਸ਼ਾ ਤੇ ਮਹਿਲਾਵਾਂ ਦੀ ਸੁਰੱਖਿਆ, ਇਹਨਾਂ 3 ਮੁੱਦਿਆਂ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸੁਖਾਵਾਂ ਮਾਹੌਲ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸਪਸ਼ਟੀਕਰਨ ਇਹਨਾਂ ਸਾਰੇ ਮੁੱਦਿਆਂ ਉੱਤੇ ਤਾਂ ਦੇ ਦਿੱਤਾ, ਪਰ ਇਸ ਤੋਂ ਕਾਰੋਬਾਰੀ ਕਿੰਨਾ ਸੰਤੁਸ਼ਟ ਹੁੰਦੇ ਨੇ ਇਹ ਤਾਂ ਸਮਿਟ ਤੋਂ ਬਾਅਦ ਹੀ ਪਤਾ ਚੱਲੇਗਾ। ਮੋਹਾਲੀ ਵਿਖੇ ਕਰਵਾਏ ਜਾ ਰਹੇ ਪ੍ਰੋਗਰੈਸਿਵ ਨਿਵੇਸ਼ ਸੰਮੇਲਨ ਵਿੱਚ ਅੱਜ ਉਸ ਵੇਲੇ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਇੱਕ ਫਰਿਆਦੀ ਮੁੰਡਾ ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾ ਮਿਲਿਆ। ਡੇਰਾ ਬੱਸੀ ਦਾ ਇੱਕ ਨੌਜਵਾਨ ਦੁਕਾਨ ਤੇ ਕਬਜ਼ੇ ਤੋਂ ਪਰੇਸ਼ਾਨ ਸੀ, ਉਹਦੀ ਕਿਧਰੇ ਵੀ ਸੁਣਵਾਈ ਨਹੀਂ ਸੀ ਹੋ ਰਹੀ। ਉਹ ਸਿੱਧਾ ਮੁੱਖ ਮੰਤਰੀ ਦੇ ਦਰਬਾਰ 'ਚ ਜਾ ਪਹੁੰਚਿਆ, ਪਰ ਨਿਵੇਸ਼ ਸੰਮੇਲਨ ਹੋਣ ਕਰਕੇ ਅਫਸਰ ਘਬਰਾ ਗਏ। ਨੌਜਵਾਨ ਆਪਣੀ ਸਮੱਸਿਆ ਦਾ ਹੱਲ ਭਾਲਦੇ ਹੋਏ ਕੈਪਟਨ ਅਮਰਿੰਦਰ ਕੋਲ ਸਟੇਜ ਉੱਤੇ ਜਾ ਪਹੁੰਚਿਆ। ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਪੂਰੀ ਗੱਲ ਕਹਿਣ ਤੋਂ ਬਾਅਦ ਉਸਨੂੰ CM ਸਿਕਿਉਰਿਟੀ ਨੇ ਹਿਰਾਸਤ ਵਿੱਚ ਲੈ ਲਿਆ। ਕਾਫੀ ਸਮੇਂ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਉਸਨੂੰ ਸਿਕਿਉਰਿਟੀ ਆਪਣੇ ਨਾਲ ਹੀ ਲੈ ਗਈ। ਮੋਹਾਲੀ ਦੇ SSP ਕੁਲਦੀਪ ਚਾਹਲ ਦਾ ਕਹਿਣਾ ਹੈ ਕਿ ਉਸਦੀ ਦਿੱਕਤ ਅਦਾਲਤ ਹੀ ਦੂਰ ਕਰ ਸਕਦੀ ਹੈ, ਕਿਉਂਕਿ ਜਿਸ ਦੁਕਾਨ ਤੇ ਉਹ ਕਬਜ਼ੇ ਦੀ ਗੱਲ ਕਰ ਰਿਹਾ ਹੈ ਉਹ ਮਾਮਲਾ ਅਦਾਲਤ ਵਿੱਚ ਹੈ। ਅਦਾਲਤ ਵੱਲੋਂ ਹੀ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ। ਸੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਵਿੱਚ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਇਹ ਵੀਡੀਓ ਸਾਹਮਣੇ ਆਉਣ ਮਗਰੋਂ ਸਿੱਖਿਆ ਵਿਭਾਗ ਦੇ ਅਧਿਕਾਰੀ ਹਰਕਤ ਵਿੱਚ ਆ ਗਏ ਨੇ। ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਲੁਧਿਆਣਾ ਦੇ ਸਿੱਖਿਆ ਅਧਿਕਾਰੀ ਖੁਦ ਸਕੂਲ ਪਹੁੰਚੇ ਤੇ ਮਾਮਲੇ ਦੀ ਜਾਣਕਾਰੀ ਲਈ ਹੈ। ਦਰਅਸਲ ਪ੍ਰਿੰਸੀਪਲ ਨਾਲ ਹੋ ਰਹੇ ਅਣਮਨੁੱਖੀ ਤਸ਼ੱਦਦ ਦੀ ਵੀਡੀਓ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਹੈ। ਸ਼ੁਰੂ ਵਿੱਚ ਵਿਭਾਗ ਦੇ ਕਿਸੇ ਅਧਿਕਾਰੀ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ। ਮਾਮਲਾ ਮੀਡੀਆ ਵਿੱਚ ਆਉਣ ਮਗਰੋਂ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹੁਣ ਅਧਿਕਾਰੀ ਮਾਮਲੇ ਦੀ ਛਾਣਬੀਨ ਕਰ ਰਹੇ ਨੇ। ਹਾਸਲ ਜਾਣਕਾਰੀ ਮੁਤਾਬਕ ਵਾਇਰਲ ਹੋ ਰਹੀ ਵੀਡੀਓ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਲਮਗੀਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਦੀ ਹੈ। ਇਸ ਵਿੱਚ ਕੁੱਝ ਔਰਤਾਂ ਵੱਲੋਂ ਉਸਨੂੰ ਵਾਲਾਂ ਤੋਂ ਫੜ ਕੇ ਪੂਰੇ ਪਿੰਡ ਵਿੱਚ ਘੁਮਾਇਆ ਜਾ ਰਿਹਾ ਹੈ ਤੇ ਬੁਰੀ ਤਰ੍ਹਾਂ ਨਾਲ ਗਾਲੀ ਗਲੋਚ ਵੀ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਔਰਤਾਂ ਤੇ ਕੁੱਝ ਸਕੂਲੀ ਵਿਦਿਆਰਥੀਆਂ ਦਾ ਟੋਲਾ ਵੀ ਨਾਲ ਨਾਲ ਚੱਲ ਰਿਹਾ ਹੈ ਜੋ ਮੋਬਾਈਲ ਫੋਨ ਨਾਲ ਵੀਡੀਓ ਵੀ ਬਣਾ ਰਿਹਾ ਹੈ। ਪਤਾ ਲੱਗਾ ਹੈ ਕਿ ਪ੍ਰਿੰਸੀਪਲ ਦਾ ਆਪਣੇ ਹੀ ਸਕੂਲ ਦੀ ਕਿਸੇ ਲੈਕਚਰਰ ਨਾਲ ਕਰੀਬ 15 ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ। ਘੁੰਮ ਕੇ ਤੂੰ ਸ਼ਹਿਰ ਸਾਰਾ ਦੇਖ ਲੈ, ਰੋਹਿਤ ਨੇ ਐਲਾਨ ਇਹ ਕਰਤਾ।
ਰਿਟਸ ਫਰਨੀਚਰ ਤੇ ਐਸ਼ਲੀ, ਮੇਡ ਇਨ ਕੈਨੇਡਾ ਫਰਨੀਚਰ, ਲਗਜ਼ਰੀ ਏਰੀਆ ਰਗਸ, ਅਸੈਸਰੀਜ਼ ਅਤੇ ਮੈਟਰਸਿਸ ਤੇ ਲੋਵੈਸਟ ਪ੍ਰਾਈਸ ਇਨ ਟਾਊਨ ਗਾਰੰਟੀਡ। ਬ੍ਰਿੰਗ ਅਸ ਐਨੀ ਫਲਾਇਰ ਔਰ ਕੋਟਿਡ ਪ੍ਰਾਈਸ, ਵੀ ਵਿਲ ਨਾਟ ਮੈਚ ਇਟ, ਵੀ ਵਿਲ ਬੀਟ ਇਟ। ਰਿਟਸ ਫਰਨੀਚਰ ਤੇ ਆਉਣ ਤੋਂ ਪਹਿਲਾਂ ਸਾਡੀ ਵੈਬਸਾਈਟ ritsfurniturplanet.ca ਔਰ ਫੇਸਬੁੱਕ ਪੇਜ ਤੇ ਜਾ ਕੇ ਸਾਡੇ ਰੇਟਸ ਤੇ ਵਰਾਇਟੀ ਨੂੰ ਜ਼ਰੂਰ ਚੈੱਕ ਕਰੋ। ਰਿਟਸ ਫਰਨੀਚਰ ਦੀ ਪ੍ਰੋਫੈਸ਼ਨਲ ਟੀਮ ਤੁਹਾਡੀ ਰਿਕੁਆਇਰਮੈਂਟਸ ਦੇ ਮੁਤਾਬਿਕ ਪ੍ਰੋਪਰ ਗਾਈਡ ਕਰੇਗੀ। ਮੈਂ ਤੁਹਾਡਾ ਆਪਣਾ ਰੋਹਿਤ, ਤੁਹਾਡਾ ਯੈਸ ਮੈਨ, ਤੁਹਾਡੀ ਸੇਵਾ ਚ ਹਾਜ਼ਰ ਹਾਂ। ਪਲੀਜ਼ ਡੂ ਕਮ ਐਂਡ ਵਿਜ਼ਿਟ ਆਰ ਸਟੋਰ 5200 ਡਿਕਸੀ ਰੋਡ, ਮਿਸਿਸਾਗਾ ਐਟ ਡਿਕਸੀ ਐਂਡ ਮੈਥਸਨ। ਕਾਲ 9052322 ਰਿਟਸ, ਦੈਟ ਇਜ਼ 2327489, ਔਰ ਵਿਜ਼ਿਟ ritsfurniturplanet.ca। ਕਿਉਂਕਿ
ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ।
ਕਿਸੇ ਵੀ ਤਰ੍ਹਾਂ ਦੀ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਲਾਈਫ ਚ ਆਰਐਸਪੀ ਇੰਸ਼ੋਰੈਂਸ ਲੈਣ ਲਈ ਇੱਕੋ ਨਾਮ ਯਾਦ ਰੱਖੋ ਅਰਵਿੰਦਰ ਔਜਲਾ ਇਹਨਾਂ ਕੋਲ 10 ਸਾਲ ਤੋਂ ਵੱਧ ਦਾ ਤਜਰਬਾ ਅਤੇ 15 ਤੋਂ ਵੱਧ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਹਨ ਇਹ ਆਟੋ ਅਤੇ ਹੋਮ ਇੰਸ਼ੋਰੈਂਸ ਕਾਂਬੋ ਪੈਕੇਜ ਲੈਣ ਤੇ 15-20% ਤੱਕ ਡਿਸਕਾਊਂਟ ਦਵਾ ਸਕਦੇ ਹਨ ਇਹਨਾਂ ਕੋਲ ਕੰਪੀਟੀਟਿਵ ਰੇਟਸ ਹਨ ਅੱਜ ਹੀ ਕਾਲ ਕਰੋ ਅਰਵਿੰਦਰ ਔਜਲਾ ਜੀ ਨੂੰ ਤੇ ਬੈਸਟ ਰੇਟਸ ਲਵੋ 416-566-4432 ਜੀ ਹਾਂ 416-566-4232
ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਪਾਪੂਲਰ ਟਾਇਰ ਤੇ ਚੱਲ
ਪਾਪੂਲਰ ਟਾਇਰ ਟਰੱਕ ਟਾਇਰ ਸਰਵਿਸ ਐਨੂਅਲ ਇਨਸਪੈਕਸ਼ਨ ਅਲਾਈਨਮੈਂਟ ਐਂਡ ਆਇਲ ਚੇਂਜ 3 ਲੋਕੇਸ਼ਨ ਟੂ ਸਰਵ ਯੂ ਮਿਸੀਸਾਗਾ ਇਟੋਬੀਕੋ ਹੈਮਿਲਟਨ
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ
ਬਿਲਕੁਲ ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3-6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿੱਲਡ ਵੀਜ਼ਾ ਕੈਟੇਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000
ਦਹਾਕਿਆਂ ਤੋਂ ਤੁਹਾਨੂੰ ਸੇਵਾਵਾਂ ਦਿੰਦਾ ਆ ਰਿਹਾ ਇੱਕੋ ਨਾਮ AAA ਲੈਂਡਸਕੇਪਿੰਗ ਇਸ ਵਿੰਟਰ ਨੂੰ ਸਨੋ ਪਲੋਇੰਗ ਅਤੇ ਸਾਲ ਸਰਵਿਸਿਸ ਲਈ ਇੱਕੋ ਨਾਮ ਯਾਦ ਰੱਖਣਾ AAA ਲੈਂਡਸਕੇਪਿੰਗ ਜੇਕਰ ਤੁਸੀਂ ਕੰਟਰੈਕਟ ਸਾਈਨ ਨਹੀਂ ਕੀਤਾ ਤਾਂ ਅੱਜ ਹੀ ਇਹਨਾਂ ਨੂੰ ਸੰਪਰਕ ਕਰੋ ਇਹ ਹਰ ਤਰ੍ਹਾਂ ਦੀ ਪ੍ਰਾਪਰਟੀਜ਼ ਨੂੰ ਕਲੀਨ ਕਰਦੇ ਹਨ ਜਿਵੇਂ ਕਿ ਟਰੱਕ ਅਤੇ ਟ੍ਰੇਲਰ ਪਾਰਕਿੰਗ ਏਰੀਆਸ ਪਲਾਜ਼ਾਸ ਅਤੇ ਇੰਡਸਟਰੀਅਲ ਬਿਲਡਿੰਗ ਬੈਂਕਟ ਹਾਲ ਜਾਂ ਰੈਸਟੋਰੈਂਟ ਗੈਸ ਸਟੇਸ਼ਨ ਜਾਂ ਰਿਪੇਅਰ ਸ਼ਾਪ ਆਫਿਸਿਸ ਜਾਂ ਕਲੀਨਿਕ ਅੱਜ ਹੀ ਕਾਲ ਕਰੋ AAA ਲੈਂਡਸਕੇਪਿੰਗ ਤਜਰਬੇਕਾਰ ਭਰੋਸੇਮੰਦ ਤਸੱਲੀ ਬਖਸ਼ ਸੇਵਾਵਾਂ ਲੈਣ ਲਈ ਕਾਲ ਕਰੋ 647-784-1213 ਜੀ ਹਾਂ 647-784-1213
ਪੂਰੇ 37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ
ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
ਲੈ ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆ ਤੂੰ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ
37 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ
ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ
ਸਰਵਿੰਗ ਕੈਨੇਡਾ ਨੇਸ਼ਨਵਾਈਡ
416-233-4455 ਔਰ ਵਿਜ਼ਿਟ giltravels.com
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸੀਸਾਗਾ ਲੋਕੇਸ਼ਨ ਤੇ ਕਾਲ ਕਰੋ 647-295-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸੀਸਾਗਾ
ਪ੍ਰੋਗਰਾਮ ਖਬਰ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਮੇਰੇ ਵੈਦ ਹਰੀਸ਼ ਵਰਮਾ ਜੀ ਨੇ ਸਰਦੀ ਦਾ ਮੌਸਮ ਆ ਗਿਆ ਸਰਦੀ ਦੇ ਮੌਸਮ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਬਚਾ ਕੇ ਰੱਖਣਾ ਕਿਵੇਂ ਕਰਨਾ ਆਪਣੇ ਸਰੀਰ ਨੂੰ ਇਸ ਬਦਲਦੇ ਮੌਸਮ ਦੇ ਲਈ ਉਹਦੇ ਲਈ ਡਾਕਟਰ ਸਾਹਿਬ ਕੁਝ ਘਰੇਲੂ ਨੁਸਖੇ ਸਾਡੇ ਨਾਲ ਸਾਂਝੇ ਕਰਨਗੇ ਵਰਮਾ ਸਾਹਿਬ ਜੀ ਆਇਆਂ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਗੁਰਵਾਲ ਸਾਹਿਬ ਔਰ ਰੇਡੀਓ ਖਬਰ ਸਾਹਿਬ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ
ਤੇ ਸਰਦੀ ਦਾ ਮੌਸਮ ਤਾਂ ਸ਼ੁਰੂ ਹੈ ਜੀ ਚਾਰੇ ਪਾਸੇ ਸਲੋ ਹੈ ਆਮ ਤੌਰ ਤੇ ਇਹਦੇ ਚ ਕਾਫੀ ਲਾਈਫ ਸਲੋ ਡਾਊਨ ਹੋ ਜਾਂਦੀ ਹੈ ਪਰ ਇਸ ਮੈਂ ਇੱਕ ਨਵੀਂ ਇਨਫੋਰਮੇਸ਼ਨ ਦੇਣੀ ਚਾਹੁੰਦਾ ਆਪਣੇ ਸਰੋਤਿਆਂ ਨੂੰ ਵੀ ਸਰਦੀ ਦੀ ਰੁੱਤ ਨੂੰ ਅਸੀਂ ਆਪਣੀ ਸਿਹਤ ਨੂੰ ਮੇਨਟੇਨ ਕਰਨ ਲਈ ਪ੍ਰੋਪਰ ਜੇ ਇਸਤੇਮਾਲ ਕਰ ਲਈਏ ਤਾਂ ਸਾਰਾ ਸਾਲ ਠੀਕ ਰਹਿ ਸਕਦੇ ਹਾਂ ਕਿਉਂਕਿ ਜੇ ਤੁਸੀਂ ਨੋਟ ਕੀਤਾ ਹੋਵੇ ਪੰਜਾਬ ਚ ਜਦੋਂ ਆਪਾਂ ਰਹਿੰਦੇ ਸੀ ਉੱਥੇ ਲੋਕ ਸਰਦੀਆਂ ਚ ਘਿਓ ਦੀਆਂ ਪਿੰਨੀਆਂ ਬਣਾ ਕੇ ਖਾਂਦੇ ਸੀ ਇਹ ਜਿਹੜਾ ਟਾਈਮ ਹੁੰਦਾ ਹੈ ਨਵੰਬਰ ਦੇ ਪਹਿਲੇ ਹਫਤੇ ਤੋਂ ਲੈ ਕੇ ਜਨਵਰੀ ਦੇ ਮਿਡ ਤੱਕ ਇਹ ਜਿਹੜਾ ਟਾਈਮ ਹੈ ਇਹਨੂੰ ਅਸੀਂ ਹੇਮੰਤ ਰਿਤੂ ਕਹਿੰਦੇ ਹਾਂ ਆਯੁਰਵੇਦ ਦੇ ਗ੍ਰੰਥਾਂ ਦੇ ਹਿਸਾਬ ਨਾਲ ਇਹਦੇ ਵਿੱਚ ਸਾਡੀ ਜਿਹੜੀ ਡਾਇਜੈਸਟਿਵ ਫਾਇਰ ਆ ਉਹ ਬੜੀ ਪ੍ਰਬਲ ਹੁੰਦੀ ਹੈ, ਸਾਡਾ ਡਾਇਜੈਸ਼ਨ ਔਰ ਮੈਟਾਬੋਲਿਜ਼ਮ ਬੜਾ ਕਮਾਲ ਦਾ ਹੁੰਦਾ ਹੈ, ਔਰ ਅਸੀਂ ਜੇ ਆਪਣੀ ਬੋਡੀ ਨੂੰ ਜੇ ਆਪਣੇ ਇਮਿਊਨ ਸਿਸਟਮ ਨੂੰ ਪੂਰੇ ਸਮੇਂ ਦੇ ਵਿੱਚ ਚੰਗੀ ਖੁਰਾਕ ਖਾਧੀ ਜਾ ਸਕਦੀ ਹੈ, ਪ੍ਰੋਵਾਈਡਿਡ ਕਿਸੇ ਨੂੰ ਕੋਈ ਸ਼ੂਗਰ ਦੀ ਬਿਮਾਰੀ ਨਾ ਹੋਵੇ, ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾ ਹੋਵੇ, ਕੋਲੈਸਟ੍ਰੋਲ ਦੀ ਬਿਮਾਰੀ ਨਾ ਹੋਵੇ, ਉਹਨਾਂ ਨੇ ਤਾਂ ਆਪਣਾ ਧਿਆਨ ਰੱਖਣਾ ਹੈ। ਜਿਹਨਾਂ ਨੂੰ ਨਹੀਂ ਹੈਗੀਆਂ ਬਿਮਾਰੀਆਂ ਇਹ, ਉਹ ਆਪਣੀਆਂ ਘਿਓ ਰਲਾ ਕੇ ਆਟੇ ਦੇ ਲੱਡੂ ਬਣਾ ਕੇ, ਪਿੰਨੀਆਂ ਬਣਾ ਕੇ, ਉਹਦੇ ਚ ਡਰਾਈ ਫਰੂਟ ਵੀ ਪਾ ਸਕਦੇ ਆ ਆਪਣੇ ਟੇਸਟ ਦੇ ਹਿਸਾਬ ਨਾਲ, ਬਦਾਮ, ਕਾਜੂ, ਪਿਸਤਾ, ਛੋਟੀ ਇਲਾਇਚੀ, ਇਹਨਾਂ ਦੀਆਂ ਅਕਸਰ ਸਾਡੀ ਪੰਜਾਬੀ ਡਾਇਟ ਦਾ ਪਾਰਟ ਰਹੇ ਨੇ
ਜੀ।
ਔਰ ਇਹਦੇ ਚ ਖਾਸ ਹਦਾਇਤ ਹੈ ਇਸ ਇਸ ਮੌਸਮ ਦੇ ਵਿੱਚ ਵੀ ਐਕਸਰਸਾਈਜ਼ ਨਹੀਂ ਛੱਡਣੀ, ਜਿਹੜੀ ਜੇ ਆਲਸ ਕੀਤਾ ਤਾਂ ਸਮਝੋ ਕਿਤਨਾ ਕਿਤੇ ਬਲੋਕੇਜ ਸ਼ੁਰੂ ਹੋ ਜਾਣੀ ਹੈ, ਚਾਹੇ ਤੁਹਾਡੀਆਂ ਨਾੜੀਆਂ ਬਲੋਕ ਹੋਣ, ਚਾਹੇ ਤੁਹਾਡੇ ਸਾਈਨਸ ਬਲੋਕ ਹੋ ਜਾਣ, ਚਾਹੇ ਤੁਹਾਡੇ ਸਿਰ ਦਰਦ, ਮਤਲਬ ਸਾਈਨਸ ਬਲੋਕ ਹੋਣਗੇ ਤਾਂ ਸਿਰ ਦਰਦ ਸ਼ੁਰੂ ਹੋਊਗਾ, ਆਰਟਰੀਜ ਬਲੋਕ ਹੋਣਗੀਆਂ ਤਾਂ ਹਾਰਟ ਦੀਆਂ ਕੰਪਲੇਂਟ ਆਉਣੀਆਂ ਸ਼ੁਰੂ ਹੋ ਜਾਂਦੀਆਂ, ਬਲੱਡ ਪ੍ਰੈਸ਼ਰ ਸ਼ੁਰੂ ਹੋ ਜਾਂਦਾ ਹੈ। ਜੇ ਐਕਸਰਸਾਈਜ਼ ਕਰਦੇ ਰਹੋਗੇ, ਇੱਕ ਡੇਲੀ ਨਿਯਮ ਬਣਾ ਲਓ ਵੀ ਅੱਧਾ ਘੰਟਾ ਟ੍ਰੈਡਮਿਲ ਤੇ ਜਾ ਕੇ ਵਾਕ ਕਰਨਾ ਹੀ ਕਰਨਾ, ਫਿਰ ਬਾਡੀ ਪੂਰੀ ਫਿਟ ਰਹਿੰਦੀ ਹੈ। ਔਰ ਇਹ ਸਿਹਤ ਨੂੰ ਮੇਨਟੇਨ ਕਰਨ ਦਾ ਬੜਾ ਕਮਾਲ ਦਾ ਮੌਸਮ ਹੈ, ਔਰ ਇਸ ਮੌਸਮ ਦੇ ਵਿੱਚ ਜੇ ਭੁੱਖ ਘੱਟ ਲੱਗਦੀ ਹੋਵੇ ਤਾਂ ਅਦਰਕ ਲੈ ਕੇ, ਅਦਰਕ ਦੇ ਛੋਟੇ ਛੋਟੇ ਪੀਸ ਲੈ ਲਓ, ਤਕਰੀਬਨ ਕੋਈ 5 ਤੋਂ 10 ਗ੍ਰਾਮ ਅਦਰਕ ਐਵਰੇਜ ਖਾ ਸਕਦੇ ਹਾਂ ਅਸੀਂ, ਇਹਨੂੰ ਨਮਕ ਲਗਾ ਕੇ ਚਬਾ ਚਬਾ ਕੇ ਖਾਣਾ ਹੈ। ਅਦਰਕ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੇ ਕੈਮੀਕਲਸ ਹੁੰਦੇ ਨੇ ਜਿਹੜੇ ਸਾਡੇ ਬੋਡੀ ਦੇ ਐਨਜਾਈਮਸ ਨੂੰ ਅੰਦਰ ਜਾ ਕੇ ਸਿਕਰੀਟ ਕਰਾਉਂਦੇ ਹੈ, ਜਿਹੜੇ ਸਾਡੀ ਡਾਇਜੈਸ਼ਨ ਨੂੰ ਹੈਲਪ ਕਰਦਾ। ਔਰ ਸਰਦੀਆਂ ਦੀ ਬਿਮਾਰੀਆਂ ਚ ਜਿਹੜੀਆਂ ਕਾਮਨ ਤਕਲੀਫਾਂ ਅਸੀਂ ਦੇਖਦੇ ਹਾਂ, ਉਹਨਾਂ ਚ ਇੱਕ ਤਾਂ ਆਮ ਅਸੀਂ ਕਹਿੰਦੇ ਵੀ ਸਰਦੀ ਲੱਗ ਗਈ ਹੈ, ਜਿਹਨੂੰ ਠੰਡ ਲੱਗੀ ਕਹਿੰਦੇ ਆ, ਉਹਦੇ ਲਈ ਜਿਹੜੀ ਸਾਈਨਸ ਦੀ ਬਿਮਾਰੀ ਹੋ ਜਾਂਦੀ ਹੈ, ਜਿਹਦੇ ਚ ਸਿਰ ਦਰਦ, ਨਜ਼ਲਾ, ਜੁਕਾਮ, ਗਲਾ ਬੈਠਣਾ, ਆਵਾਜ਼ ਬੈਠ ਜਾ, ਗਲੇ ਚ ਆਵਾਜ਼ ਦਾ ਬੈਠ ਜਾਣਾ, ਗਲੇ ਚ ਖਰਾਸ਼ ਹੋਣੀ, ਗਲੇ ਚ ਬਲਗਮ ਗਿਰੀ ਜਾਣੀ, ਇਹੋ ਜਿਹੇ ਲੱਛਣ ਹੁੰਦੇ ਨੇ। ਇਹਨਾਂ ਲਈ ਅਸੀਂ ਆਪਣੇ ਕਲੀਨਿਕ ਦੇ ਵਿੱਚ 2 ਤਰ੍ਹਾਂ ਦੇ ਕੈਪਸੂਲ ਦਿੰਦੇ ਹਾਂ, ਐਂਡੋਗ੍ਰਾਸਿਨ ਤੇ ਵਾਸੋਫਲੈਮ ਫੋਰਟ। ਇਹ ਦੋਨੇ ਕੈਪਸੂਲ ਇੱਕ ਇੱਕ ਸਵੇਰੇ ਸ਼ਾਮ ਖਾਣ ਨਾਲ ਪੁਰਾਣੇ ਤੋਂ ਪੁਰਾਣਾ ਨਜ਼ਲਾ ਮੈਂ ਦੇਖਿਆ ਹੈ ਵੀ 1-1.5 ਮਹੀਨੇ ਚ ਪੱਕੇ ਤੌਰ ਤੇ ਠੀਕ ਹੋ ਜਾਂਦਾ, ਬਹੁਤ ਕਮਾਲ ਦਾ, ਬੜੇ ਕਮਾਲ ਦੇ ਰਿਜ਼ਲਟ ਨੇ। ਔਰ ਇੱਕ ਸਰਦੀਆਂ ਦੀ ਬਿਮਾਰੀਆਂ ਦੇ ਵਿੱਚ ਓਸਟੀਓਆਰਥਰਾਈਟਿਸ, ਜਿਹੜਾ ਗੋਡਿਆਂ ਚ ਦਰਦ ਹੁੰਦਾ ਹੈ, ਜਾਂ ਗਠੀਏ ਦੇ ਮਰੀਜ਼ ਜਿਹਨਾਂ ਨੂੰ ਆਮ ਤੌਰ ਤੇ ਸਵੇਰੇ ਉੱਠ ਕੇ ਮਾਰਨਿੰਗ ਸਟਿਫਨੈਸ ਰਹਿੰਦੀ ਹੈ, ਇਹ ਤਕਲੀਫਾਂ ਸਰਦੀਆਂ ਚ ਬਹੁਤ ਵੱਧ ਜਾਂਦੀਆਂ। ਸੋ ਜਿਹਨਾਂ ਨੂੰ ਗੋਡਿਆਂ ਦਾ ਦਰਦ ਹੈ, 50 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਗੋਡਿਆਂ ਦੇ ਵਿੱਚ ਸਾਈਨੋਵਲ ਫਲੂਇਡ ਹੁੰਦਾ ਹੈ, ਜਦੋਂ ਉਹ ਘੱਟ ਜਾਂਦਾ ਹੈ, ਉਹਦੇ ਕਰਕੇ ਜੇ ਜੋੜਾਂ 'ਚ ਜਾਂ ਗੋਡਿਆਂ 'ਚ ਦਰਦ ਰਹਿਣ ਲੱਗ ਜਾਂਦਾ ਹੈ, ਉਹਨਾਂ ਪੇਸ਼ੈਂਟਸ ਲਈ ਅਸੀਂ ਆਪਣੇ ਕਲੀਨਿਕ ਦੇ ਵਿੱਚ ਹਲਦੀ ਤੋਂ ਬਣੇ ਹੋਏ, ਹਲਦੀ ਦੇ ਨਾਲ ਬੋਸਵੇਲੀਆ, ਅਸ਼ਵਗੰਧਾ, ਇਹਨਾਂ ਤੋਂ ਬਣੇ ਹੋਏ ਕੈਪਸੂਲ ਅਸੀਂ ਯੂਜ਼ ਕਰਦੇ ਹਾਂ, ਬਹੁਤ ਕਮਾਲ ਦੇ ਰਿਜ਼ਲਟ ਹੈ। ਇਹਦੇ 'ਚ ਕਾਰਟੀਲੇਜ ਦੁਬਾਰਾ ਤੋਂ ਰੀਜਨਰੇਟ ਹੋਣ ਲੱਗ ਜਾਂਦੀ ਹੈ, ਔਰ ਗੋਡੇ ਜਿਹੜੇ ਨੇ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ। ਮੈਂ ਬਹੁਤ ਸਾਰੇ ਮਰੀਜ਼ ਐਸੇ ਠੀਕ ਕੀਤੇ ਨੇ ਜਿਹਨਾਂ ਨੂੰ ਆਪਰੇਸ਼ਨ ਰਿਕਮੈਂਡ ਕੀਤਾ ਹੋਇਆ ਸੀ, ਲੇਕਿਨ ਅਸੀਂ ਦਵਾਈਆਂ ਨਾਲ ਔਰ ਐਕਸਰਸਾਈਜ਼ ਨਾਲ ਠੀਕ ਕਰ ਲਏ।
ਡਾਕਟਰ ਸਾਹਿਬ, ਤੁਹਾਨੂੰ ਮੈਂ ਇੱਕ ਟੋਟਕਾ ਸੁਣਾਉਣਾ, ਮੈਨੂੰ ਯਾਦ ਆ ਗਿਆ, ਬੈਠੇ ਬੈਠੇ ਨੂੰ ਮੈਂ ਰੋਕ ਨਹੀਂ ਸਕਦਾ। ਇਸ ਸਮੇਂ ਸਾਡੇ ਅਖਬਾਰ ਦੇ ਵਿੱਚ ਇੱਕ ਕਾਲਮ ਛਪਦਾ ਸੀਗਾ ਛੁੜੰਬਾ, ਛੁੜੰਬਾ ਇਹਨੂੰ ਜਤਿੰਦਰ ਪੰਨੂ ਜੀ ਲਿਖਦੇ ਸਨ, ਪਰ ਉਹਨਾਂ ਦਾ ਨਾਂ ਨਹੀਂ ਕਦੇ ਇਹਦੇ ਉੱਤੇ ਲਿਖਿਆ ਜਾਂਦਾ ਸੀਗਾ। ਉਹਦੇ 'ਚ ਉਹਨਾਂ ਨੇ ਇੱਕ ਵਾਰ ਗੋਡਿਆਂ ਦੇ ਦਰਦ ਬਾਰੇ ਲਿਖਿਆ ਸੀ, ਅਤੇ ਇੱਕ ਵਿਅਕਤੀ ਜਿਹੜਾ ਉਹ ਡਾਕਟਰ ਕੋਲ ਜਾਂਦਾ, ਉਹ ਕਹਿੰਦਾ ਡਾਕਟਰ ਸਾਹਿਬ ਮੇਰੇ ਸੱਜੇ ਗੋਡੇ ਦੇ ਵਿੱਚ ਦਰਦ ਬਹੁਤ ਹੋਣ ਲੱਗਿਆ। ਉਹਨੇ ਦੇਖ ਕੇ ਕਿਹਾ ਵੀ ਭਾਈ ਇਹ ਤੁਹਾਡੀ ਏਜ ਹੈ, ਉਮਰ ਹੈ, ਹੁਣ ਉਮਰ ਇਹ ਉਮਰ ਦੇ ਵਿੱਚ ਤੁਹਾਡੇ ਗੋਡੇ 'ਚ ਦਰਦ ਹੋਣਾ ਹੀ ਹੋਣਾ। ਕਹਿੰਦਾ ਸੱਜਾ ਗੋਡਾ ਮੇਰਾ ਦਰਦ ਕਰਦਾ, ਅਤੇ ਆਹ ਜਿਹੜਾ ਖੱਬਾ ਇਹ 2 ਸਾਲ ਬਾਅਦ 'ਚ ਜੰਮਿਆ ਸੀਗਾ। ਕਹਿੰਦਾ ਜਾਓ, ਕਹਿੰਦਾ ਦੁਬਾਰਾ ਪੜ੍ਹਾਈ ਕਰਕੇ ਉਹ ਆਪਣੀ, ਕਹਿੰਦਾ ਤੁਹਾਡੀ ਗੱਲ ਸਹੀ ਨਹੀਂ। ਇੱਕ ਗੋਡੇ 'ਚ ਦਰਦ ਹੋਵੇ ਤਾਂ ਉਹਦੇ ਤੋਂ ਤੁਸੀਂ ਕਹਿ ਦਿਓ ਕਿ ਇਹ ਇੰਨੀ ਉਮਰ ਦੇ ਵਿੱਚ 50 ਸਾਲ ਤੋਂ ਬਾਅਦ ਇਹ ਹੋ ਹੀ ਜਾਂਦਾ ਹੈ, ਅਤੇ ਫਿਰ ਖੱਬਾ ਜਿਹੜਾ ਉਹ ਕਿਉਂ ਨਹੀਂ ਦੁਖਦਾ ਗਾ, ਉਹਦੇ 'ਤੇ ਵੀ ਉਨਾ ਹੀ ਭਾਰ ਪੈਂਦਾ ਆ।
ਬਿਲਕੁਲ, ਮੈਂ ਉਹ ਮਰੀਜ਼ ਦੀ ਗੱਲ ਨਾਲ ਸਹਿਮਤ ਹਾਂ ਐਜ਼ ਏ ਐਕਸਪਰਟ। ਉਹਦਾ ਕਾਰਨ ਇਹ ਹੈ, ਇਹਨੂੰ ਅਸੀਂ ਕਹਿੰਦੇ ਹਾਂ ਮੋਨੋ ਆਰਟੀਕੂਲਰ ਪੇਨ। ਇਹ ਇੱਕ ਗੋਡੇ 'ਚ ਜੇ ਦਰਦ ਹੋਵੇ, ਇਹਦੇ 'ਚ 90% ਚਾਂਸ ਹੈ ਵੀ ਬੋਡੀ ਦੇ ਅੰਦਰ ਕੋਈ ਨਾ ਕੋਈ ਪੈਥੋਲੋਜੀ ਹੈ, ਜਿਹੜੀ ਵੀਅਰ ਐਂਡ ਟੀਅਰ ਕਰਕੇ, ਜਿਹੜੀ ਉਮਰ ਦੇ ਕਰਕੇ ਜੇ ਗੋਡਿਆਂ 'ਚ ਦਰਦ ਹੁੰਦਾ, ਆਮ ਤੌਰ 'ਤੇ ਉਹ ਬਾਈਲੇਟਰਲ ਹੁੰਦਾ, ਦੋਨਾਂ ਗੋਡਿਆਂ 'ਚ ਹੁੰਦਾ। ਜਿਹੜਾ ਉਮਰ ਦੇ ਕਾਰਨ ਜਿਹੜਾ ਅਸੀਂ ਕਹਿੰਦੇ ਨਾ ਵੀ ਹੁਣ ਬੁਢਾਪਾ ਆ ਰਿਹਾ ਗੋਡਿਆਂ 'ਚ ਦਰਦ ਹੋ ਰਿਹਾ, ਉਹ ਬਾਇਲੇਟਰਲ ਹੁੰਦਾ, ਲੇਕਿਨ ਜੇ ਇਕੱਲਾ ਗੋਡਾ ਇੱਕ ਇਨਵੋਲਵ ਹੈ ਤਾਂ ਉਹਦਾ ਕੋਈ ਨਾ ਕੋਈ ਅੰਡਰਲਾਈਨ ਕੋਜ਼ ਤੁਹਾਡੀ ਬਲੱਡ ਦੇ ਵਿੱਚ ਹੈ, ਜਿਵੇਂ ਮੰਨ ਲਓ ਕਿਸੇ ਦਾ ਯੂਰਿਕ ਐਸਿਡ ਵੱਧ ਗਿਆ, ਕਿਸੇ ਦਾ ਕਿਸੇ ਦੀ ਸ਼ੂਗਰ ਕਰਕੇ ਗੋਡੇ 'ਚ ਦਰਦ ਆ ਗਿਆ, ਕਿਸੇ ਦੀ ਕੋਈ ਮਤਲਬ ਕੋਈ ਨਾ ਕੋਈ ਇਨਫਲੇਮੇਸ਼ਨ ਦਾ ਬੋਡੀ ਦੇ ਅੰਦਰ ਕੋਈ ਨਾ ਕੁਛ ਕਾਰਨ ਹੋਊਗਾ।
ਜੇ ਇੱਕ ਗੋਡਾ ਦਰਦ ਕਰਦਾ ਤਾਂ ਮਤਲਬ ਇਹ ਉਮਰ ਦਾ ਨਹੀਂ ਗਿਆ, ਕੋਈ ਹੋਰ ਪ੍ਰੋਬਲਮ ਹੈ, ਜੇ ਦੋਨੇ ਇਕੱਠੇ ਦੁਖਦੇ ਆ ਫੇਰ ਉਮਰ ਦਾ ਹਿਸਾਬ ਕਿਹਾ ਜਾ ਸਕਦਾ।
ਕਿਉਂਕਿ ਉਹਨਾਂ ਨੇ ਤਾਂ ਇੱਕ ਗੱਲ ਲਿਖਤੀ, ਪਰ ਇਹਦੇ ਚ ਸਾਇੰਟੀਫਿਕ ਰੀਜ਼ਨ ਵੀ ਹੈਗੇ ਨੇ। ਸੋ ਜੇ ਇੱਕ ਗੋਡੇ 'ਚ ਦਰਦ ਹੁੰਦਾ ਹੈ ਤਾਂ ਡੈਫੀਨੇਟਲੀ ਤੁਸੀਂ ਆਪਣੇ ਮੈਡੀਕਲ ਡਾਕਟਰ ਕੋਲ ਜਾ ਕੇ ਆਪਣੀਆਂ ਇਨਵੈਸਟੀਗੇਸ਼ਨ ਕਰਾਓ। ਉਹਦੇ 'ਚ ਬਲੱਡ ਦੇ ਵੀ ਟੈਸਟ ਹੁੰਦੇ ਨੇ ਔਰ ਗੋਡੇ ਦਾ ਐਕਸਰੇ, ਸੀਟੀ, ਕਈ ਵਾਰ ਗੋਡੇ ਦੇ ਅੰਦਰ ਸੱਟ ਲੱਗ ਜਾਂਦੀ ਹੈ। ਜੇ ਜਿਵੇਂ ਮੈਂ ਦੇਖਿਆ ਵੀ ਜੇ ਲਿਗਾਮੈਂਟ ਟੀਅਰ ਹੋ ਜਾਵੇ ਜਾਂ ਮਨਿਸਕਸ ਟੀਅਰ ਹੋਵੇ, ਉਹ ਵੀ ਆਮ ਤੌਰ ਤੇ ਮੋਨੋ ਆਰਟੀਕੂਲਰ ਹੁੰਦਾ ਹੈ, ਯਾਨੀ ਇੱਕੋ ਹੀ ਗੋਡੇ 'ਚ ਦਰਦ ਹੁੰਦਾ। ਤੇ ਉਹ ਗੋਡੇ 'ਚ ਜਦੋਂ ਅਸੀਂ ਉਹਦਾ ਐਮ ਆਰ ਆਈ ਕਰਾ ਕੇ ਦੇਖਦੇ ਹਾਂ, ਉਹ 'ਚ ਪਤਾ ਲੱਗਦਾ ਵੀ ਇਹ ਤਾਂ ਅੰਦਰ ਮਨਿਸਕਸ ਟੀਅਰ ਹੈ, ਮਾਸ ਫਟਿਆ ਹੋਇਆ। ਉਹਨੂੰ ਅਸੀਂ ਇਹ ਨੀ ਕਹਿ ਸਕਦੇ ਵੀ ਉਹ ਉਮਰ ਦੇ ਕਰਕੇ ਹੋਇਆ ਹੈ ਸਰ, ਉਹ ਕਿਸੇ ਵੀ ਉਮਰ 'ਚ ਹੋ ਸਕਦਾ।
ਠੀਕ ਹੈ ਡਾਕਟਰ ਸਾਹਿਬ, ਜਿਹੜੇ ਭੈਣ ਭਰਾ ਘਰੇ ਕੋਈ ਆਪ ਜਿਸ ਤਰ੍ਹਾਂ ਤੁਸੀਂ ਅਦਰਕ ਖਾਣ ਦੀ ਗੱਲ ਕੀਤੀ ਹੈ ਜਾਂ ਹੋਰ ਗੱਲ ਕੀਤੀ ਹੈ ਕਿ ਤੁਹਾਤੋਂ ਕੋਈ ਇੱਦਾਂ ਦਾ ਕੈਪਸੂਲ ਜਾਂ ਆਯੁਰਵੈਦਿਕ ਦਵਾਈ ਆ ਲੈਣੀ ਚਾਹੁਣ ਜਿਹਦੇ ਲਈ ਆਪਣੇ ਆਪ ਨੂੰ ਉਹ ਹਰ ਰੋਜ਼ ਚਮਚਾ ਅੱਧਾ ਚਮਚਾ ਉਸ ਦਾ ਲੈਂਦੇ ਰਹਿਣ, ਕੋਈ ਇੱਦਾਂ ਦੀ ਤੁਸੀਂ ਵੀ ਤਿਆਰ ਕਰਕੇ ਰੱਖੀ ਹੋਈ ਹੈ?
ਹਾਂਜੀ, ਅਸੀਂ ਕੈਪਸੂਲ ਦਿੰਦੇ ਹਾਂ ਆਪਣੇ ਫਿਟਨੈਸ ਲਈ, ਬਾਡੀ ਨੂੰ ਫਿਟ ਰੱਖਣ ਲਈ, ਉਹਦੇ ਲਈ ਪੂਰੇ ਸਰਦੀਆਂ ਲਈ ਖਾਸ ਬਣੇ ਹੁੰਦੇ ਨੇ। ਔਰ ਜਿਹੜੇ ਮੇਲਸ ਹੈ ਇਹਨਾਂ ਲਈ ਵੀ ਸਾਡੇ ਕੋਲ ਕੈਪਸੂਲ ਹੁੰਦੇ ਨੇ, ਕਿ ਅਸੀਂ ਸ਼ਿਲਾਜੀਤ, ਸ਼ਤਾਵਰ, ਸਫੇਦ ਮੁਸਲੀ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ। ਬੜੇ ਕਮਾਲ ਦੇ ਰਿਜ਼ਲਟ ਨੇ
ਜੀ,
ਔਰ ਥੋੜੇ ਦਿਨਾਂ ਦੇ ਵਿੱਚ ਇਹ ਪੇਸ਼ੈਂਟਸ ਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਦਵਾਈ ਦਾ ਅਸਰ ਹੋ ਰਿਹਾ।
ਸੋ 416-804-1500 ਇਹਨਾਂ ਨੰਬਰ ਹੈ, 416-804-1500 ਇਹਨਾਂ ਦਾ ਨੰਬਰ ਹੈ। ਸੋ ਇਸ ਨੰਬਰ 'ਤੇ ਤੁਸੀਂ ਕਾਲ ਕਰ ਲਓ, ਕੋਈ ਵੀ ਕਿਸੇ ਕਿਸਮ ਦੀ ਤੁਹਾਡੀ ਪ੍ਰੋਬਲਮ ਹੈ, ਸਰੀਰਕ ਪ੍ਰੋਬਲਮ ਹੈ, ਉਹਦਾ ਆਯੁਰਵੈਦਿਕ ਰਾਹੀਂ ਤੁਸੀਂ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ 416-804-1500 ਓੜ ਪੋੜ ਕਰਦੇ ਰਹਿਣਾ ਚਾਹੀਦਾ ਆ, ਜਿਹੜੇ ਖਾਸ ਤੌਰ ਦੇ ਉੱਤੇ 50 ਸਾਲ ਪਲੱਸ ਦੇ ਹੋ ਗਏ ਨੇ। ਓੜ ਪੋੜ ਕਿਸੇ ਨੇ ਮੇਰੇ ਲਈ ਇਹ ਸ਼ਬਦ ਵਰਤਿਆ ਸੀਗਾ ਡਾਕਟਰ ਸਾਹਿਬ, ਕਹਿੰਦੇ ਵੀ ਚੰਗਾ ਤੂੰ ਕੋਈ ਨਾ ਕੋਈ ਓੜ ਪੋੜ ਕਰਦਾ ਰਹਿੰਦਾ ਅਤੇ ਤਾਂ ਹੀ ਸਵੇਰੇ ਐਨ ਪੂਰਾ ਗੜਕਦਾ ਰਹਿੰਦਾ ਆ, ਓੜ ਪੋੜ ਕਰਦੇ ਰਹਿਣਾ ਚਾਹੀਦਾ ਕੋਈ ਨਾ ਕੋਈ ਓੜ ਤੋਂ ਬਾਅਦ ਦੇ ਵਿੱਚ। ਸੋ ਜਾ ਸਕਦੇ ਤੁਸੀਂ ਇਹਨਾਂ ਦੇ ਪਾਸ, 416-804-1500 ਇਹਨਾਂ ਨੰਬਰ ਹੈ। ਥੈਂਕ ਯੂ, ਧੰਨਵਾਦ ਜੀ। ਕੁਛ ਕਮਰਸ਼ੀਅਲ, ਉਸ ਤੋਂ ਬਾਅਦ ਗੱਲਬਾਤ ਕਰਾਂਗੇ ਅੰਟਾਰੀਓ ਅਧਿਆਪਕਾਂ ਦੀ ਹੜਤਾਲ, ਯੂਨੀਅਨ ਅਤੇ ਸਰਕਾਰ। ਆਪਣੇ ਘਰ ਦੀ ਬੇਸਮੈਂਟ ਨੂੰ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਲਈ ਸਹੀ ਪ੍ਰੋਫੈਸ਼ਨ ਲੱਭਣਾ ਮੁਸ਼ਕਲ ਹੋ ਗਿਆ ਹੈ। ਆਓ ਅਸੀਂ ਤੁਹਾਨੂੰ ਇੱਕ ਨਾਂ ਦੱਸਦੇ ਹਾਂ ਜੋ ਕਿ ਇਸ ਕੰਮ ਨੂੰ ਸਹਿਜੇ ਹੀ ਕਰ ਦੇਣਗੇ। ਜਸਵੰਤ ਸਿੰਘ ਸੈਂਬੀ, ਲੀਗਲ ਬੇਸਮੈਂਟ ਘਰ ਦੀ ਫੁੱਲ ਰੈਨੋਵੇਸ਼ਨ, ਪੇਂਟ ਚੌਪ ਜਾਂ ਫਿਰ ਘਰ ਦੀ ਫਲੋਰ ਚੇਂਜ ਕਰਵਾਉਣੀ ਹੈ ਤਾਂ ਕਾਲ ਕਰੋ ਜਸਵੰਤ ਸਿੰਘ ਸੈਂਬੀ, 647-524-0885 ਫੁੱਲ ਰੈਨੋਵੇਸ਼ਨ ਦੇ ਲਈ, 647-524-0885। ਵਾਜਿਬ ਕੀਮਤ, ਸਮੇਂ ਸਿਰ ਕੰਮ।
Brampton Truck Repair and Tire Center ਲੈਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ,
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੋਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ, ਅੱਜ ਹੀ ਪਹੁੰਚੋ, 3 Alfred Quin Boulevard Unit 1।
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221। ਕਿਸੇ ਵੀ ਤਰ੍ਹਾਂ ਦੀ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ, ਲਾਈਫ ਚ ਆਰਐਸਪੀ ਇੰਸ਼ੋਰੈਂਸ ਲੈਣ ਲਈ ਇੱਕੋ ਨਾਮ ਯਾਦ ਰੱਖੋ, ਅਰਵਿੰਦਰ ਔਜਲਾ। ਇਹਨਾਂ ਕੋਲ 10 ਸਾਲ ਤੋਂ ਵੱਧ ਦਾ ਤਜਰਬਾ ਅਤੇ 15 ਤੋਂ ਵੱਧ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਹਨ। ਇਹ ਆਟੋ ਅਤੇ ਹੋਮ ਇੰਸ਼ੋਰੈਂਸ ਕੋਂਬੋ ਪੈਕੇਜ ਲੈਣ ਤੇ 15-20% ਤੱਕ ਡਿਸਕਾਊਂਟ ਦਵਾ ਸਕਦੇ ਹਨ। ਇਹਨਾਂ ਕੋਲ ਕੰਪੀਟੀਟਿਵ ਰੇਟਸ ਹਨ। ਅੱਜ ਹੀ ਕਾਲ ਕਰੋ ਅਰਵਿੰਦਰ ਔਜਲਾ ਜੀ ਨੂੰ ਤੇ ਬੈਸਟ ਰੇਟਸ ਲਵੋ, 416-566-4432। ਜੀ ਹਾਂ, 416-566-4232।
ਪਰਫੈਕਟ ਟਰੱਕ ਡਰਾਈਵਰ ਬਣਨ ਵਾਸਤੇ ਇੱਕੋ ਨਾਮ ਯਾਦ ਰੱਖਿਓ, ਪਰਫੈਕਟ ਟਰੱਕ ਡਰਾਈਵਿੰਗ ਸਕੂਲ। ਸਿਰਫ ਤੇ ਸਿਰਫ $4,500 ਵਿੱਚ 2 ਰੋਡ ਟੈਸਟ ਬੁੱਕ ਕਰਵਾਓ। ਫਾਈਨੈਂਸਿੰਗ ਅਵੇਲੇਬਲ, 1 ਸਾਲ ਪੇਮੈਂਟ ਦੀ ਕੋਈ ਚਿੰਤਾ ਨਹੀਂ, ਪਹਿਲਾਂ ਕਮਾਓ ਫਿਰ ਪੇਮੈਂਟ ਕਰੋ। ਜਿਹੜੇ ਸਟੂਡੈਂਟ ਪਹਿਲੀ ਵਾਰੀ ਰੋਡ ਟੈਸਟ ਵਿੱਚ ਰਹਿ ਗਏ ਤਾਂ 25 ਦਿਨਾਂ ਦੇ ਅੰਦਰ ਗਰੰਟਿਡ ਦੂਸਰਾ ਰੋਡ ਟੈਸਟ ਬੁੱਕ ਕਰਵਾਓ। ਇਹ ਜੌਬ ਲੱਭਣ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਰੇਡੀਓ ਖਬਰਸਾਰ ਦਾ ਹਵਾਲਾ ਦੇਣ ਤੇ ਐਕਸਟਰਾ $100 ਦੀ ਛੋਟ ਪਾਓ ਅਤੇ ਮੈਨੂਅਲ ਟ੍ਰੇਨਿੰਗ ਬਿਲਕੁਲ ਫ੍ਰੀ। ਅੱਜ ਹੀ ਕਾਲ ਕਰੋ 905-795-9909 ਜਾਂ ਪਹੁੰਚੋ 5506 ਟੋਮਕਿਨ ਰੋਡ, ਮਿਸਿਸਾਗਾ।
ਇੱਕ ਵਾਰੀ ਫਿਰ ਆਪਣੇ ਸੋਤਿਆਂ ਦੱਸਦੇ ਕਿ ਇਸ ਸ਼ਨੀਚਰਵਾਰ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਮੇਰੇ ਵੱਲੋਂ ਓਪਨ ਹਾਊਸ ਕੀਤਾ ਜਾ ਰਿਹਾ ਨਾਇਗਰਾ ਫਾਲ ਦੇ ਕੁਝ ਘਰ ਨੇ, ਨਾਇਗਰਾ ਫਾਲ ਦੇ ਏਰੀਆ ਦੇ ਵਿੱਚ, ਔਰ ਜਿਹੜਾ 3 ਬੈਡਰੂਮ ਦਾ ਡਿਟੈਚ ਘਰ ਹੈ $5,69,000 ਤੋਂ ਸ਼ੁਰੂ ਹੁੰਦਾ ਅਤੇ 4 ਬੈਡਰੂਮ ਦਾ ਡਿਟੈਚ ਘਰ ਹੈ $5,79,000 ਤੋਂ ਇਹ ਘਰ ਹੈ, ਘਰ ਦਾ ਪ੍ਰਾਈਸ ਹੈ ਜਿਹੜਾ ਸ਼ੁਰੂ ਹੁੰਦਾ। ਸੋ ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। 1 ਸਾਲ ਦੀ ਇਹਨਾਂ ਦੀ ਕਲੋਜ਼ਿੰਗ ਹੈ, 2020 ਦੇ ਐਂਡ ਦੀ ਕਲੋਜ਼ਿੰਗ ਹੋਵੇਗੀ। ਅਸਾਈਨਮੈਂਟ ਕਲੋਜ਼ ਤੁਹਾਨੂੰ ਮਿਲੇਗੀ ਪਲੱਸ $40,000 ਤੁਸੀਂ ਇਸ ਦਾ ਡਿਪੋਜ਼ਿਟ ਦੇਣਾ 6 ਮਹੀਨਿਆਂ ਦੇ ਵਿੱਚ। ਇਹਤੋਂ ਇਲਾਵਾ ਬੇਸਮੈਂਟ ਇਹਨਾਂ ਘਰਾਂ ਦੀ ਫਿਨਿਸ਼ ਹੋਵੇਗੀ ਸੈਪਰੇਟ ਐਂਟਰੈਂਸ ਦੇ ਨਾਲ। ਸੋ ਫੁੱਲੀ ਫਿਨਿਸ਼ਡ ਬੇਸਮੈਂਟ ਸੈਪਰੇਟ ਐਂਟਰੈਂਸ ਦੇ ਨਾਲ ਅਤੇ ਪ੍ਰਾਈਸ ਦੇ ਵਿੱਚ ਸਾਰਾ ਕੁਛ ਇਨਕਲੂਡਿਡ ਹੈ। ਸੋ ਕੁੱਲ ਮਿਲਾ ਕੇ ਜੇ ਦੇਖੀਏ ਅਸੀਂ ਘਰ, ਸਾਨੂੰ ਇਹ ਸਾਰਾ $5,10,000 ਦਾ ਪੈਂਦਾ, ਬਾਕੀ ਬੇਸਮੈਂਟ ਦਾ ਖਰਚਾ ਹੋਰ ਪਾ ਕੇ ਸਾਰਾ ਕੁਛ। ਪਹਿਲਾਂ 559 ਦੇ ਹੀ ਇਹ ਰਿਲੀਜ਼ ਹੋਏ ਸੀਗੇ, ਬੇਸਮੈਂਟ ਸੈਪਰੇਟ ਐਂਟਰੈਂਸ ਸਾਰਾ ਕੁਛ। ਇਹ ਬਾਅਦ 'ਚ ਸਾਡੀ ਨੈਗੋਸ਼ੀਏਸ਼ਨ ਹੈ ਕਿ 2019 ਦੇ ਇਸ ਜਾਂਦੇ ਜਾਂਦੇ ਆਪਾਂ ਇਸ ਲੋ ਪ੍ਰਾਈਸ ਦਾ ਫਾਇਦਾ ਉਠਾ ਲਈਏ। ਸੋ ਮੇਰੇ ਪਾਸ 20 ਘਰ ਨੇ, 15 ਦਸੰਬਰ ਤੱਕ ਇਹ ਪ੍ਰਾਈਸ ਲੌਕ ਕੀਤੀ ਹੋਈ ਹੈ, ਇਹ ਜਿਹੜੇ ਇਨਸੈਂਟਿਵਸ ਨੇ ਉਹ ਲੌਕ ਕੀਤੇ ਹੋਏ ਨੇ। ਸੋ ਇਹਦੇ ਲਈ ਇਸ ਵੀਕਐਂਡ ਦੇ ਉੱਤੇ ਸਾਡੇ ਪਾਸ ਪਹਿਲਾ ਓਪਨ ਹਾਊਸ ਇਹਨਾਂ ਘਰਾਂ ਦਾ ਹੋਵੇਗਾ। 416-970-5005 ਮੇਰਾ ਨੰਬਰ ਹੈ, 416-970-5005। ਟਾਊਨ ਹਾਊਸ $4,30,000 ਤੋਂ ਟਾਊਨ ਹਾਊਸ ਸ਼ੁਰੂ ਹੁੰਦੇ ਨੇ। ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ, ਟਾਊਨ ਹਾਊਸ ਬੁੱਕ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਡਿਟੈਚ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਨਾਇਗਰਾ ਫਾਲ ਦੇ ਏਰੀਆ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਤੁਸੀਂ ਆ ਜਾਣਾ ਇਸ ਸ਼ਨੀਚਰਵਾਰ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ। 416-970-5005 ਮੇਰਾ ਨੰਬਰ ਹੈ।
ਫਸਟ ਚੋਇਸ ਫਾਈਨੈਂਸ਼ੀਅਲ ਦਾ ਨੰਬਰ ਨੋਟ ਕਰੋ ਜੀ, 905-678-2424। ਫਾਈਨੈਂਸਿੰਗ ਦੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਦੇ ਲਈ 905-678-2424 ਤੁਸੀਂ ਰਾਜਦੀਪ ਜਾਂ ਪੌਲ ਜੀ ਨਾਲ ਗੱਲ ਕਰ ਸਕਦੇ ਹੋ ਜੀ, 905-678-2424। ਏਸ਼ੀਅਨ ਫੂਡ ਸੈਂਟਰ ਦੀਆਂ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਆ, ਤਾਜ਼ੀਆਂ ਹਰੀਆਂ ਭਰੀਆਂ ਸਬਜ਼ੀਆਂ ਖਰੀਦਣੀਆਂ ਜੀ, ਏਸ਼ੀਅਨ ਫੂਡ ਸੈਂਟਰ। ਏਸ਼ੀਅਨ ਫੂਡ ਸੈਂਟਰ ਬਹੁਤ ਹੀ ਮਸ਼ਹੂਰ ਹੋ ਚੁੱਕਿਆ ਜੀ, ਘਰ ਘਰ ਦੇ ਵਿੱਚ ਬਹੁਤ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ। ਪਾਪੂਲਰ ਟਾਇਰ 3 ਲੋਕੇਸ਼ਨਾਂ ਤੋਂ ਤੁਹਾਨੂੰ ਸੇਵਾਵਾਂ ਦੇ ਰਿਹਾ ਜੀ, ਤੁਸੀਂ ਟਾਇਰ ਚੇਂਜ ਕਰਾਉਣੇ ਨੇ ਟਰੱਕਾਂ ਦੇ, ਗੱਡੀਆਂ ਦੇ, ਪਾਪੂਲਰ ਟਾਇਰ, ਪਾਪੂਲਰ ਟਾਇਰ। ਸਕਿਉਰਟੀ ਜੋਬ ਦੀ ਟ੍ਰੇਨਿੰਗ ਦੇ ਲਈ ਕੁਲਵਿੰਦਰ ਬਾਸੀ ਅਤੇ ਰਾਜੀਵ ਖੰਨਾ ਜੀ ਦੇ ਨੰਬਰ ਨੋਟ ਕਰੋ, 647-710-7760। ਸਕਿਉਰਟੀ ਗਾਰਡ ਦਾ ਜੇਕਰ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ, 647-710-7760। ਜੈਗ ਔਜਲਾ ਜੀ ਪਾਜ ਕੁਝ ਲਿਸਟਿੰਗ ਨੇ, ਤੁਸੀਂ ਬ੍ਰੈਮਲੀ ਅਤੇ ਬ੍ਰੈਮਲੀ ਰੋਡ ਅਤੇ ਸੈਂਡਲਵੁੱਡ ਨੇੜੇ 3+3 ਬੈਡਰੂਮ, 5 ਵਾਸ਼ਰੂਮ, ਡਿਟੈਚ ਡਬਲ ਸਟੋਰੀ ਘਰ, ਫਿਨਿਸ਼ ਬੇਸਮੈਂਟ, 4 ਕਾਰਾਂ ਦੀ ਪਾਰਕਿੰਗ, ਬਹੁਤ ਹੀ ਸਾਰੀਆਂ ਅਪਗ੍ਰੇਡ ਸਟੇਨਲੈਸ ਸਟੀਲ ਦੇ ਅਪਲਾਇੰਸ ਨੇ ਜੀ, ਸਕੂਲ ਬੱਸ ਸਟੋਪ ਨੇੜੇ ਆ ਸਹੂਲਤਾਂ, ਇਸ ਤੋਂ ਇਲਾਵਾ ਵੈਲਸ ਅਤੇ ਵੈਨ ਕਿਰਕ ਦੇ ਨੇੜੇ ਸਾਫ਼ ਸੁਥਰਾ 4 ਬੈਡਰੂਮ 4 ਵਾਸ਼ਰੂਮ, ਡਿਟੈਚ ਘਰ, 9 ਫੁੱਟ ਦੀ ਸੀਲਿੰਗ ਹੈ ਜੀ, ਪਾਰਕ ਪਲਾਜ਼ਾ ਸਭ ਕੁਝ ਨੇੜੇ ਆਦਿ। ਹੋਰ ਸਾਰਾ ਲਿਸਟਿੰਗ ਲਈ ਤੁਸੀਂ 416-371-7777 'ਤੇ ਗੱਲਬਾਤ ਕਰ ਸਕਦੇ ਹੋ ਜੀ, ਜੈਗ ਔਜਲਾ ਜੀ ਦੇ ਨਾਲ 416-371-7777 ਇਹਨਾਂ ਦਾ ਨੰਬਰ ਹੈ ਜੀ।
ਕੱਲ ਅੰਟਾਰੀਓ ਭਰ ਵਿੱਚ 40,000 ਤੋਂ ਵੱਧ ਹਾਈ ਸਕੂਲ ਅਧਿਆਪਕ ਅਤੇ 15,000 ਸਪੋਰਟਸ ਸਟਾਫ ਨੇ 1 ਦਿਨ ਦੀ ਸੰਕੇਤਕ ਹੜਤਾਲ ਕਰਕੇ ਸਰਕਾਰ ਅਤੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨ ਹੋਰ ਵੀ ਸਖ਼ਤ ਹੋ ਸਕਦੇ ਨੇ। ਅੰਟਾਰੀਓ ਸੈਕੰਡਰੀ ਸਕੂਲ ਟੀਚਰ ਫੈਡਰੇਸ਼ਨ ਦੇ ਸੱਦੇ ਉੱਤੇ ਦਿੱਤੀ ਗਈ ਹੜਤਾਲ ਵਿੱਚ ਸਿਰਫ ਅਧਿਆਪਕ ਹੀ ਨਹੀਂ ਸਗੋਂ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਦੇ ਐਜੂਕੇਸ਼ਨ ਅਸਿਸਟੈਂਟ, ਅਰਲੀ ਚਾਈਲਡਹੁੱਡ ਐਜੂਕੇਟਰਸ, ਚਾਇਲਡ ਐਂਡ ਯੂਥ ਵਰਕਰਸ, ਲੈਂਗੁਏਜ ਅਤੇ ਇੰਪਲਾਇਮੈਂਟ ਸੇਵਾਵਾਂ ਵਿੱਚ ਕੰਮ ਕਰਦੇ ਮੁਲਾਜ਼ਮ ਵੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੂੰ ਸਪੋਰਟਸ ਸਟਾਫ ਕਿਹਾ ਜਾਂਦਾ ਹੈ। ਪਿਛਲੇ 4 ਦਿਨਾਂ ਤੋਂ ਫੈਡਰੇਸ਼ਨ ਦੇ ਅਹੁਦੇਦਾਰ ਅਤੇ ਸਰਕਾਰ ਦੇ ਨੁਮਾਇੰਦੇ ਗੱਲਬਾਤ ਦੇ ਲਈ ਮੇਜ਼ ਦੇ ਦੁਆਲੇ ਬੈਠੇ ਰਹੇ ਹਨ ਅਤੇ ਜਾਣਕਾਰਾਂ ਦਾ ਖਿਆਲ ਹੈ ਕਿ ਮਸਲੇ ਦਾ ਹੱਲ ਨਾ ਹੋਣ ਪਿੱਛੋਂ ਦੋਵੇਂ ਧਿਰਾਂ ਵਿੱਚ ਪਾਈ ਜਾਂਦੀ ਗੈਰ ਯਕੀਨੀ ਦੀ ਭਾਵਨਾ ਹੈ। ਅਧਿਆਪਕ ਸੋਚਦੇ ਨੇ ਕਿ ਸਰਕਾਰ ਉਹਨਾਂ ਦੇ ਬਣਦੇ ਹੱਕ ਦੇਣ ਲਈ ਤਿਆਰ ਨਹੀਂ ਹੈ ਅਤੇ ਸਰਕਾਰ ਦਾ ਸਟੈਂਡ ਹੈ ਕਿ ਇਹ ਲੋਕ ਬੇਵਜ੍ਹਾ ਟੱਕਰ ਲੈ ਰਹੇ ਹਨ। ਸੈਕੰਡਰੀ ਸਕੂਲ ਅਧਿਆਪਕ ਫੈਡਰੇਸ਼ਨ ਦਾ 1997 ਤੋਂ ਬਾਅਦ ਹੜਤਾਲ ਉੱਤੇ ਜਾਣ ਦਾ ਇਹ ਪਹਿਲਾ ਮੌਕਾ ਹੈ ਜਿਸ ਵੇਲੇ ਮਾਈਕ ਹੈਰਿਸ ਸਰਕਾਰ ਸੱਤਾ ਵਿੱਚ ਸੀ। ਸਵਾਲ ਉਠਾਇਆ ਜਾ ਸਕਦਾ ਹੈ ਕਿ ਕੀ ਨੌਕਰੀਆਂ ਅਤੇ ਸੇਵਾਵਾਂ ਵਿੱਚ ਕਟੌਤੀਆਂ ਕਰਕੇ ਵਰਤਮਾਨ ਕੰਜ਼ਰਵੇਟਿਵ ਸਰਕਾਰ ਮਾਈਕ ਹੈਰਿਸ ਵਾਲੇ ਰਾਹ ਤੁਰ ਰਹੀ ਹੈ। ਕੁਝ ਕੌੜੀਆਂ ਹਕੀਕਤਾਂ ਨੇ ਜਿਨ੍ਹਾਂ ਨੂੰ ਸਰਕਾਰ ਨੂੰ ਹਮਦਰਦੀ ਨਾਲ ਨਜਿੱਠ ਲਵੇ ਤਾਂ ਚੰਗਾ ਹੈ। ਮਿਸਾਲ ਵਜੋਂ ਅਰਲੀ ਚਾਈਲਡਹੁੱਡ ਐਜੂਕੇਟਰਸ ਅਧਿਆਪਕਾਂ ਨਾਲ ਮਿਲ ਕੇ ਕੰਮ ਕਰਦੇ ਨੇ ਜਿਨ੍ਹਾਂ ਦੀ ਤਨਖਾਹ $19 ਪ੍ਰਤੀ ਘੰਟੇ ਦੇ ਹਿਸਾਬ ਨਾਲ ਆਰੰਭ ਹੁੰਦੀ ਹੈ। ਗਰਮੀ ਦੀਆਂ ਛੁੱਟੀਆਂ ਦੌਰਾਨ ਉਹਨਾਂ ਨੂੰ ਅਸਥਾਈ ਰੂਪ ਵਿੱਚ ਲੇਅ ਆਫ ਕਰ ਦਿੱਤਾ ਜਾਂਦਾ ਹੈ। ਮਕਾਨ ਦਾ ਕਿਰਾਇਆ, ਰੋਟੀ ਪਾਣੀ ਦੇ ਖਰਚੇ ਗਰਮੀ ਦੀਆਂ ਛੁੱਟੀਆਂ ਦੌਰਾਨ ਬੰਦ ਨਹੀਂ ਹੋ ਜਾਂਦੇ, ਸਗੋਂ ਪਰਿਵਾਰ ਦੇ ਛੁੱਟੀਆਂ ਵਿੱਚ ਖਰਚੇ ਵੱਧਦੇ ਨੇ ਅਤੇ ਅਜਿਹੇ ਮਸਲਿਆਂ ਨੂੰ ਪਹਿਲ ਦੇ ਆਧਾਰ ਉੱਤੇ ਮੁਕਾ ਲੈਣਾ ਚੰਗਾ ਹੋ ਸਕਦਾ ਹੈ। ਕੋਈ ਸ਼ੱਕ ਨਹੀਂ ਹੈ ਕਿ ਕਿਸੇ ਵੀ ਕੰਜ਼ਰਵੇਟਿਵ ਸਰਕਾਰ ਲਈ ਯੂਨੀਅਨ ਸਿਰਦਰਦੀਆਂ ਬਣਦੀਆਂ ਹੁੰਦੀਆਂ ਨੇ ਅਤੇ ਅਧਿਆਪਕਾਂ ਦੀ ਵਰਤਮਾਨ ਹੜਤਾਲ ਕੋਈ ਅਪਵਾਦ ਨਹੀਂ ਹੈ। ਤਾਂ ਵੀ ਸੱਚ ਇਹ ਹੈ ਕਿ ਸਰਕਾਰ ਦਾ ਰੋਲ ਹਮੇਸ਼ਾ ਸ਼ਕਤੀਸ਼ਾਲੀ ਅਤੇ ਵੱਡਾ ਹੁੰਦਾ ਹੈ, ਜਦੋਂ ਕਿ ਯੂਨੀਅਨ ਦਾ ਰੌਲਾ ਪਾਉਣ ਦੀ ਤਾਕਤ ਵੱਧ ਹੁੰਦੀ ਹੈ। ਸਰਕਾਰ ਨੂੰ ਯੂਨੀਅਨ ਦੇ ਰੌਲਾ ਪਾਉਣ ਵਾਲੇ ਰੋਲ ਨੂੰ ਦੁਹਰਾਉਣ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਕਿ ਕੀਤਾ ਨਹੀਂ ਜਾ ਰਿਹਾ। ਮਿਸਾਲ ਵਜੋਂ ਸਿੱਖਿਆ ਮੰਤਰੀ ਸਟੀਵਨ ਲੈਚੀ ਦਾ ਇਹ ਆਖਣਾ ਹੈ ਕਿ ਅਸੀਂ 200 ਦਿਨਾਂ ਤੋਂ ਵੱਧ ਅਰਸੇ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਪਰ ਯੂਨੀਅਨ ਗੱਲ ਨੂੰ ਕਿਸੇ ਤਣ ਪੱਤਣ ਨਹੀਂ ਲਾ ਰਹੀ। ਸਥਿਤੀ ਨੂੰ ਦਰੁਸਤ ਕਰਨ ਦੀ ਥਾਂ ਸਥਿਤੀ ਖਰਾਬ ਕਰ ਰਹੀ ਹੈ। ਸਰਕਾਰ ਦਾ ਦੋਸ਼ ਹੈ ਕਿ ਯੂਨੀਅਨ ਦੀਆਂ ਗੈਰ ਵਾਜਬ ਮੰਗਾਂ ਨਾਲ ਖਜ਼ਾਨੇ ਉੱਤੇ $1.5 billion ਦਾ ਬੋਝ ਪਵੇਗਾ। ਅਧਿਆਪਕਾਂ ਅਤੇ ਸਿਹਤ ਕਰਮਚਾਰੀਆਂ ਵੱਲੋਂ ਅਕਸਰ ਆਪਣੇ ਨਾਜੁਕ ਕਿੱਤੇ ਦਾ ਲਾਭ ਲੈਂਦੇ ਹੋਏ ਕਰੜੀਆਂ ਮੰਗਾਂ ਰੱਖੀਆਂ ਜਾਂਦੀਆਂ ਨੇ ਜੋ ਗਲਤ ਗੱਲ ਹੈ। ਸਰਕਾਰ ਲਈ ਇਹਨਾਂ ਨਾਲ ਗੱਲਬਾਤ ਨੂੰ ਰਾਜਦੂਤਕ ਦਾਅ ਪੇਚ ਵਰਤ ਕੇ ਨਿਪੇਰੇ ਚਾੜਨ ਦੀ ਲੋੜ ਹੁੰਦੀ ਹੈ। ਵਰਤਮਾਨ ਵਿੱਚ ਐਲੀਮੈਂਟਰੀ ਅਧਿਆਪਕ ਕੈਥੋਲਿਕ ਸਕੂਲਾਂ ਦੇ ਸੈਕੰਡਰੀ ਅਤੇ ਐਲੀਮੈਂਟਰੀ ਅਧਿਆਪਕ ਅਤੇ ਫਰੈਂਚ ਭਾਸ਼ਾ ਦੇ ਅਧਿਆਪਕ ਸਰਕਾਰ ਨਾਲ ਆਪਣੇ ਇਕਰਾਰਨਾਮੇ ਸਹੀ ਕਰ ਰਹੇ ਨੇ ਪਰ ਮਾਹੌਲ ਅਜਿਹਾ ਬਣ ਚੁੱਕਿਆ ਹੈ ਕਿ ਕਿਸੇ ਵੀ ਵੇਲੇ ਅਧਿਆਪਕਾਂ ਦਾ ਕੋਈ ਵੀ ਗਰੁੱਪ ਹੜਤਾਲ ਉੱਤੇ ਜਾ ਸਕਦਾ ਹੈ। ਬੇਵਿਸ਼ਵਾਸੀ ਦੀ ਭਾਵਨਾ ਨੂੰ ਪੱਲੇ ਬੰਨ ਕੇ ਗੱਲਬਾਤ ਕਰ ਰਹੀਆਂ ਦੋਵੇਂ ਧਿਰਾਂ ਅਧਿਆਪਕ ਅਤੇ ਸਰਕਾਰ ਦਾਅਵਾ ਕਰ ਰਹੀਆਂ ਨੇ ਕਿ ਉਹ ਮਾਪਿਆਂ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਕੰਮ ਕਰਨ ਲਈ ਵਚਨਬੱਧ ਨੇ। ਹਕੀਕਤ ਵਿੱਚ ਹੜਤਾਲ ਐਕਸ਼ਨ ਨਾਲ ਸਿਰਫ ਪੜ੍ਹਾਈ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਵਿਦਿਆਰਥੀਆਂ ਦਾ ਮਨੋਬਲ ਵੀ ਥੱਲੇ ਡਿੱਗਦਾ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਰੁਚੀ ਦਾ ਵਿਕਾਸ ਨਹੀਂ ਹੁੰਦਾ। ਅੰਟਾਰੀਓ ਦਾ ਸ਼ਾਇਦ ਹੀ ਕੋਈ ਵਸਨੀਕ ਹੋਵੇਗਾ ਜੋ ਚਾਹੁੰਦਾ ਹੋਵੇਗਾ ਕਿ ਸਰਕਾਰ ਬਿਨਾਂ ਵਜ੍ਹਾ ਅਧਿਆਪਕਾਂ ਨੂੰ ਚੁੱਕ ਕੇ ਡਾਲਰਾਂ ਦੇ ਗੱਫੇ ਦੇ ਦੇਵੇ ਪਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣਾ ਅਤੇ ਮੰਨਣ ਦੀ ਪ੍ਰਕਿਰਿਆ ਵਿੱਚ ਸਹੀ ਸ਼ਬਦਾਵਲੀ ਦੀ ਵਰਤੋਂ ਵਰਗੀਆਂ ਗੱਲਾਂ ਦੂਰ ਰਸ ਸਿੱਟੇ ਦੇ ਸਕਦੀਆਂ ਨੇ। ਸੋ ਇਹ ਬੇਵਿਸ਼ਵਾਸੀ ਅਧਿਆਪਕ ਅਤੇ ਸਰਕਾਰਾਂ 'ਚ। ਅਧਿਆਪਕ ਕਹਿ ਰਹੇ ਨੇ ਕਿ ਸਾਡੀਆਂ ਮੰਗਾਂ ਜਾਇਜ਼ ਨੇ, ਸਰਕਾਰ ਕਹਿ ਰਹੀ ਹੈ ਕਿ ਅਸੀਂ ਸਹੀ ਗੱਲ ਕਰ ਰਹੇ ਹਾਂ। ਸੋ ਮੇਰੇ ਨਾਲ ਇਸ ਸਮੇਂ ਵਿਰਾਜ ਦਿਓਲ ਜੀ ਜੁੜ ਚੁੱਕੇ ਨੇ, ਉਹ ਵੀ ਥੋੜ੍ਹਾ ਜਿਹਾ ਇਸ ਗੱਲ ਦੇ ਉੱਤੇ ਚਾਨਣਾ ਪਾਉਣਗੇ ਕਿ ਕੌਣ ਇਹਨਾਂ ਨੂੰ ਸਹੀ ਲੱਗਦਾ ਹੈ ਇਹ ਦੋਨਾਂ ਧਿਰਾਂ ਦੇ ਵਿੱਚ, ਕਿ ਇਹ ਯੂਨੀਅਨ ਜਾਂ ਫਿਰ ਸਰਕਾਰ। ਬਿਲਾਜ ਜੀ ਸਵਾਗਤ ਹੈ ਪ੍ਰੋਗਰਾਮ 'ਚ,
ਬਹੁਤ ਮਿਹਰਬਾਨੀ ਜੀ
ਜੀ। ਸੋ ਕੀ ਲੱਗ ਰਿਹਾ ਤੁਹਾਨੂੰ ਇਹ ਅਧਿਆਪਕਾਂ ਵੱਲੋਂ ਜੋ ਇਸ ਸਮੇਂ ਹੜਤਾਲ ਕੱਲ੍ਹ ਕੀਤੀ ਗਈ ਇੱਕ ਰੋਜ਼ਾ ਅਤੇ ਇਸ ਸਮੇਂ ਫਿਰ ਜਿਹੜੀ ਹੜਤਾਲ ਦੀ ਤਲਵਾਰ ਹੈ ਉਹ ਲਟਕ ਰਹੀ ਹੈ, ਸਾਰੇ ਹੀ ਵੱਖ ਵੱਖ ਜਿਹੜੇ ਸਕੂਲਾਂ ਵਾਲੇ ਨੇ ਉਹ ਕਿਸੇ ਵੀ ਸਮੇਂ ਹੜਤਾਲ ਦੇ ਉੱਤੇ ਜਾ ਸਕਦੇ ਨੇ ਜੇ ਗੱਲ ਕਿਸੇ ਸਿੱਟੇ ਨਹੀਂ ਨਿਕਲਦੀ। ਦੋਹਾਂ 'ਚੋਂ ਕੌਣ ਸਹੀ ਲੱਗ ਰਿਹਾ ਤੁਹਾਨੂੰ?
ਬਿਲਕੁਲ, ਜਿਹੜੀਆਂ ਟੀਚਰ ਆ ਇਹਨਾਂ ਦੀਆਂ ਮੰਗਾਂ ਨਜਾਇਜ਼ ਆ, ਇਹ ਬਹੁਤ ਬਹੁਤ ਇਹਨਾਂ ਨੂੰ ਚੰਗੀ ਤਨਖਾਹ ਮਿਲਦੀ ਹੈ। ਜਿਹੜੀ ਐਵਰੇਜ ਤਨਖਾਹ ਹੈ ਟੀਚਰਾਂ ਦੀ ਉਹ $90,000 to $92,000 ਆ, ਮੈਂ ਇਹ ਐਵਰੇਜ ਤਨਖਾਹ ਦੀ ਗੱਲ ਕਰਦਾ। ਉਹਦੇ ਨਾਲ ਇਹਨਾਂ ਨੂੰ ਤਿੰਨ ਮਹੀਨੇ ਤੋਂ ਵੱਧ ਤਕਰੀਬਨ 4 ਮਹੀਨੇ ਦੇ ਲਾਗੇ ਛੁੱਟੀਆਂ ਮਿਲ ਜਾਂਦੀਆਂ ਸਾਲ ਵਿੱਚ, ਉਹ ਵੀ ਪੇਡ ਹੁੰਦੀਆਂ ਕਿਉਂਕਿ ਉਹ ਸਲਾਨਾ ਤਨਖਾਹ ਵਿੱਚ ਆਉਂਦੀਆਂ। ਫਿਰ ਇਹਨਾਂ ਨੂੰ ਪੇਡ ਸਿੱਕ ਡੇਜ਼ ਆ ਉਹ ਨਾ ਲੈਣ ਤੇ ਉਹ ਜਮ੍ਹਾਂ ਹੋ ਜਾਂਦੇ ਆ। ਫਿਰ ਇਹਨਾਂ ਕੋਲ ਪੀਡੀ ਡੇਜ਼ ਆ, ਪ੍ਰੋਫੈਸ਼ਨਲ ਡਿਵੈਲਪਮੈਂਟ ਡੇ, ਉਹਦੇ ਤੇ ਕੱਖ ਨੀ ਕਰਦੇ। ਇੱਕ ਅੱਧਾ ਲੈਕਚਰ ਤੋਂ ਬਾਅਦ ਇਹ 3-4 ਘੰਟਿਆਂ ਬਾਅਦ ਚਾਹ ਕੌਫੀ ਪੀ ਕੇ ਘਰ ਨੂੰ ਆ ਜਾਂਦੇ ਆ। ਟੀਚਰ ਦਾ ਜਦ ਤੁਸੀਂ ਲਾਇਸੈਂਸ ਲੈ ਲਿਆ ਤੇ ਤੁਸੀਂ ਪ੍ਰੋਫੈਸ਼ਨਲ ਹੋ ਤੇ ਤੁਸੀਂ ਪ੍ਰੋਫੈਸ਼ਨਲ ਡਿਵੈਲਪਮੈਂਟ ਕਰਨੀ ਆ, ਜਿਹੜੇ 3 ਮਹੀਨੇ ਛੁੱਟੀਆਂ ਉਹਦੇ ਵਿੱਚ ਕਰੋ ਤੁਸੀਂ। ਉਹ ਵੀ ਜਿਹੜਾ ਟਾਈਮ ਆ ਉਹ ਕੱਢਿਆ ਜਾਂਦਾ ਵਿਦਿਅਕ ਸਾਲ ਦੇ ਵਿੱਚੋਂ। ਸੋ ਇਹ ਬਹੁਤ ਡੀਸੈਂਟਲੀ ਪੇਡ ਆ, ਇਹਨਾਂ ਕੋਲ ਸਾਰੇ ਦੇ ਸਾਰੇ ਬੈਨੀਫਿਟ ਆ ਔਰ ਸੂਬਾ ਰੱਜ ਕੇ ਕਰਜਾਈ ਆ। $350 billion ਸੂਬੇ ਦੇ ਸਿਰ ਦੇ ਉੱਤੇ ਜਮ੍ਹਾਂ ਕਰਜਾ ਆ, $13 billion ਸਾਲ ਦਾ ਉਹਦੇ ਤੇ ਵਿਆਜ ਜਾਂਦਾ। ਫੋਰ ਦਾ ਕੋਈ ਢਿੱਡ ਨਹੀਂ ਦੁਖਦਾ। ਜੇ ਫੋਰ ਨੇ ਇਹਨਾਂ ਨੂੰ ਖੁਸ਼ ਕਰਨਾ ਹੋਵੇ ਤੇ ਪਹਿਲੀਆਂ ਲਿਬਰਲ ਸਰਕਾਰਾਂ ਵਾਂਗ ਉਹ ਵੀ ਇਹਨਾਂ ਨੂੰ ਮਨ ਆਈ ਇਹਨਾਂ ਨੂੰ ਰੇਜ ਦੇ ਦੇਵੇ, ਪਰ ਜਿਹੜੀ ਵੀ ਫੋਰ ਨੇ ਰੇਜ ਦੇਣੀ ਆ, ਜਿਹੜਾ ਵੀ ਖਰਚਾ ਉਹਦੇ ਤੇ ਹੋਣਾ ਆ, ਉਹ ਫੋਰਡ ਨੇ ਆਪਣੀ ਜੇਬ ਵਿੱਚੋਂ ਨਹੀਂ ਦੇਣਾ, ਉਹ ਸਾਡੇ ਟੈਕਸਾਂ ਵਿੱਚੋਂ ਜਾਣਾ। ਜੇ ਸਾਡੇ ਤੇ ਫੋਰਡ ਟੈਕਸ ਨਹੀਂ ਲਾਉਂਦਾ ਤੇ ਉਹਨੂੰ ਸਾਡੇ ਨਾਂ ਦੇ ਉੱਤੇ ਸੂਬੇ ਤੇ ਕਰਜ਼ਾ ਲੈ ਕੇ ਇਹਨਾਂ ਨੂੰ ਦੇਣਾ ਪੈਣਾ। ਵਨ ਵੇ ਔਰ ਦੀ ਅਦਰ ਜਿਹੜਾ ਭਾਰ ਆ ਉਹ ਸਿਟੀਜ਼ਨ ਦੇ ਉੱਤੇ ਪੈਣਾ। ਅਗਰ ਫੋਰਡ ਲੜ ਰਿਹਾ ਇਸ ਗੱਲ ਤੇ ਵੀ ਤੁਹਾਨੂੰ ਭਾਈ ਕਾਫੀ ਪੈਸੇ ਮਿਲਦੇ ਆ, ਤੁਹਾਨੂੰ ਹੋਰ ਸਰਕਾਰ ਨਹੀਂ ਦੇ ਸਕਦੀ, ਸਰਕਾਰ ਅਫੋਰਡ ਨਹੀਂ ਕਰ ਸਕਦੀ, ਤੇ ਇਹ ਫੋਰਡ ਸਰਕਾਰ ਆ ਜਿਹੜੇ ਜਿਹੜੀ ਸਾਡੇ ਹਿੱਤਾਂ ਲਈ ਲੜ ਰਹੀ ਆ, ਟੀਚਰ ਨਹੀਂ, ਟੀਚਰ ਤੇ ਉਹਨਾਂ ਦੀ ਭੁੱਖ ਬਹੁਤ ਵੱਧ ਗਈ ਹੈ। ਔਰ ਇੱਥੋਂ ਤੱਕ ਜਗਦੀਸ਼ ਜੀ, ਜਿਹੜੀਆਂ ਇਹਨਾਂ ਦੀਆਂ ਮੰਗਾਂ ਤੁਸੀਂ ਇਹਨਾਂ ਦੀਆਂ ਦੇਖੋ, ਜਿਹੜੀਆਂ ਗੱਲਾਂ ਕਰਦੇ ਫਿਰਦੇ ਆ, ਇਹ ਤਾਂ ਸੂਬੇ ਦੀ ਵਿਦਿਆ ਨੀਤੀ ਨੂੰ ਨਿਰਧਾਰਿਤ ਕਰਨ ਦਾ ਹੱਕ ਵੀ ਮੰਗਣ ਲੱਗ ਪਏ ਆ। ਸੂਬੇ ਦੀ ਵਿਦਿਆ ਨੀਤੀ, ਵਿੱਤੀ ਨੀਤੀ ਜਾਂ ਹੋਰ ਨੀਤੀਆਂ ਨਿਰਧਾਰਿਤ ਕਰਨ ਵਾਸਤੇ ਸੂਬੇ ਦੇ ਲੋਕ ਸਰਕਾਰ ਚੁਣਦੇ ਆ। ਇਹ ਹੁਣ ਕਹਿੰਦੇ ਆ ਜੀ ਜਿਹੜਾ ਉਹ ਆਪਣਾ ਕਲਾਸਰੂਮ ਦਾ ਸਾਈਜ਼ ਆ, ਉਹਦੇ ਵਿੱਚ ਜੇ 22 ਬੱਚਿਆਂ ਤੋਂ ਵਧਾ ਕੇ ਸਰਕਾਰ 24 ਜਾਂ 25 ਕਰਨੇ ਚਾਹੁੰਦੀ, ਉਹ ਵੀ ਨਹੀਂ ਤੁਸੀਂ ਕਰ ਸਕਦੇ।
ਇਹ ਗੱਲ ਨੂੰ ਮੇਨ ਜਿਹੜੀ ਉਹ ਲੋਕਾਂ ਸਾਹਮਣੇ ਗੱਲ ਰੱਖ ਰਹੇ ਨੇ ਕਿ ਇਸ ਸਮੇਂ ਉਹ ਚਾਹੁੰਦੇ ਨੇ ਕਿ ਕਲਾਸਰੂਮ 22 ਬੱਚਿਆਂ ਦਾ ਹੋਵੇ, 28 ਦਾ ਨਾ ਹੋਵੇ। ਸਰਕਾਰ ਕਹਿੰਦੀ ਹੈ 22 ਦੀ ਥਾਂ ਦੇ ਉੱਤੇ ਅਸੀਂ 28 ਤੋਂ ਘਟਾ ਕੇ 25 ਕਰ ਦਿੱਤੇ ਨੇ, 25 ਰਹਿਣਗੇ। ਅਤੇ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਇਹਦੇ ਨਾਲ ਜਿਹੜੀ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ। ਦੂਸਰੇ ਪਾਸੇ ਜਿਹੜੀ ਵੱਡੀ ਗੱਲ ਇੱਕ ਸਰਕਾਰ ਇਹ ਕਰ ਰਹੀ ਹੈ ਕਿ ਅਸੀਂ $1.6 billion ਹੋਰ ਐਕਸਟਰਾ ਖਰਚ ਰਹੇ ਹਾਂ, ਅਤੇ ਨਾਲ ਦੀ ਨਾਲ ਇਹ ਵੀ ਗੱਲ ਚੱਲ ਰਹੀ ਹੈ ਕਿ ਜਿਹੜੇ ਆਉਣ ਵਾਲੇ 3-4 ਸਾਲਾਂ ਦੇ ਵਿੱਚ 3500 ਦੇ ਕਰੀਬ ਟੀਚਰਸ ਹੈ, ਉਹਨਾਂ ਨੂੰ ਆਪਣੀ ਜੋਬ ਤੋਂ ਹੱਥ ਧੋਣਾ ਪੈ ਸਕਦਾ ਹੈ। ਸੋ ਇਹ 'ਚ ਕੀ ਵਾਕਿਆ ਹੀ ਯੂਨੀਅਨਸ ਵਾਲੇ ਜਿਹੜੀ ਗੱਲ ਕਰ ਰਹੇ ਨੇ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਰੋਕਣ ਦੇ ਲਈ ਸਾਨੂੰ ਇਹ ਹੜਤਾਲ ਕਰਨੀ ਪੈ ਰਹੀ ਹੈ, ਜਿਹੜਾ ਇਸ ਸਮੇਂ ਪੇਰੈਂਟਸ ਨੂੰ ਟੱਚ ਕਰ ਜਾਂਦੀ ਹੈ ਗੱਲ, ਇਹ ਆਮ ਲੋਕਾਂ ਦੇ ਮਨ ਨੂੰ ਟੱਚ ਕਰ ਰਹੀ ਹੈ ਕਿ ਸਰਕਾਰ ਕੁਛ ਨਹੀਂ ਕਰ ਰਹੀਗੀ, ਸਰਕਾਰ ਸਾਡੇ ਨਿਆਣਿਆਂ ਦੀ ਪੜ੍ਹਾਈ ਖਰਾਬ ਕਰ ਰਹੀ ਹੈ। ਸੋ ਇਹਦੇ ਨਾਲ ਤੁਹਾਡੀ ਕਿੰਨੀ ਸਹਿਮਤੀ ਹੋਵੇਗੀ?
ਦੇਖੋ, ਜੇ ਸਰਕਾਰ ਇਹਨਾਂ ਨੂੰ $90,000-$92,000 ਔਸਤਨ ਤਨਖਾਹ ਦੇ ਰਹੀ ਹੈ ਸਾਲ ਦਾ, ਤੇ ਪਹਿਲਾਂ ਮੈਂ ਜ਼ਿਕਰ ਕਰ ਚੁੱਕਾ ਇਹਨਾਂ ਦੇ ਬੈਨੀਫਿਟ ਤੇ ਛੁੱਟੀਆਂ ਦਾ, ਤੇ ਇਹ ਸਰਕਾਰ ਤੋਂ ਹੋਰ ਮੰਗਦੇ ਆ। ਹੁਣ ਜਾਂ ਤਾਂ ਜਿਹੜੇ ਲੋਕ ਆ ਉਹ ਇਹਨਾਂ ਦੀ ਸੁਣਨ, ਜਾਂ ਲੋਕ ਇਹ ਸੋਚਣ ਵੀ ਸਰਕਾਰ ਇਹਨਾਂ ਨੂੰ ਜੇ ਹੋਰ ਵਾਧਾ ਦੇਵੇ ਤੇ ਉਹ ਜਾਣਾ ਕਿੱਥੋਂ, ਉਹ ਸਾਡੀਆਂ ਜੇਬਾਂ ਵਿੱਚੋਂ ਜਾਣਾ ਜਾਂ ਸਾਡੇ ਸਿਰ ਤੇ ਕਰਜ਼ਾ ਲੈ ਕੇ ਜਾਣਾ? ਦੂਜੇ ਪਾਸੇ ਤੁਸੀਂ ਦੇਖੋ ਜਿਹੜੇ ਲੋਕ ਆ, ਮਿਨੀਮਮ ਵੇਜ $14 ਦੇ ਉੱਤੇ ਜੋਬ ਨੀ ਬਾਹਰ ਲੱਭਦੀ, ਔਰ ਕੁਛ ਐਸੀ ਸਿਚੁਏਸ਼ਨ ਡੇਰੀਓ ਚ ਬਣ ਗਈ ਆ, $8-9-10-10 ਤੇ ਕੈਸ਼ ਜੋਬਾਂ ਕਰਨ ਵਾਲੇ ਦੀ ਗਿਣਤੀ ਬਹੁਤ ਵੱਧ ਗਈ ਹੈ। ਆਮ ਲੋਕ ਤਾਂ 2-2 ਜੋਬਾਂ ਕਰਕੇ ਬੜੀ ਮੁਸ਼ਕਿਲ ਨਾਲ ਰੈਂਟ ਪੇ ਕਰਨ ਜੋਗੇ ਹੋ ਰਹੇ ਆ, ਇਹਨਾਂ ਨੂੰ 90-92 ਹਜ਼ਾਰ ਮਿਲਦਾ ਤੇ ਇਹ ਉਹ
ਤੋਂ ਇਸ ਸਮੇਂ ਕਿੰਨੀ ਰੇਜ ਮੰਗੀ ਜਾ ਰਹੀ ਹੈ ਇਹਨਾਂ ਵੱਲੋਂ?
ਇਹ ਤਕਰੀਬਨ 2% ਰੇਜ ਮੰਗ ਰਿਹਾ ਆ, ਜਿਹੜੀ ਕੈਲਕੂਲੇਸ਼ਨ ਦਾ ਰੇਜ ਜਗਦੀਸ਼ ਜੀ ਡਾਇਰੈਕਟ ਨਹੀਂ ਕਈ ਵਾਰ ਹੁੰਦੀ। ਰੇਜ ਦਾ ਮਤਲਬ ਇਹ ਹੁੰਦਾ ਵੀ ਸਰਕਾਰ ਦਾ ਕੁੱਲ ਖਰਚਾ ਪ੍ਰਤੀ ਟੀਚਰ ਕਿੰਨਾ ਵਧੇਗਾ, ਚਾਹੇ ਉਹ ਬੈਨੀਫਿਟ ਵਿੱਚ ਹੋਵੇ, ਚਾਹੇ ਉਹ ਕਲਾਸਰੂਮ ਦੇ ਸਾਈਜ਼ ਨੂੰ ਘਟਾ ਦਿਓ, ਚਾਹੇ ਇਹਨਾਂ ਨੂੰ ਪੈਸੇ ਹੋਰ ਦੇ ਦਿਓ, ਜਾਂ ਇਹਨਾਂ ਨੂੰ ਛੁੱਟੀਆਂ ਹੋਰ ਦੇ ਦਿਓ, ਉਹ ਰਲਾ ਫੜਾ ਕੇ ਉਹਦਾ ਜਿਹੜਾ ਫੈਕਟਰ ਆ ਉਹ ਕੱਢਿਆ ਜਾਂਦਾ। ਇਹ ਤਕਰੀਬਨ 2% ਮੰਗਦੇ
ਥਰਸਡੇ ਨੂੰ ਫਾਈਨੈਂਸ਼ੀਅਲ ਅਕਾਊਂਟੇਬਿਲਟੀ ਦੀ ਜਿਹੜੀ ਰਿਪੋਰਟ ਆਈ ਉਹਦੇ 'ਚ ਕਿਹਾ ਗਿਆ ਕਿ ਜੇਕਰ 1% ਰੇਜ ਸਰਕਾਰ ਦਿੰਦੀ ਹੈ ਟੀਚਰਸ ਨੂੰ ਤਾਂ $2.5 billion ਦਾ ਐਕਸਟਰਾ ਬੋਝ ਹੈ ਸਰਕਾਰ ਦੇ ਉੱਤੇ ਪਵੇਗਾ। ਸੋ ਸਰਕਾਰ ਆਲਰੇਡੀ ਰੌਲਾ ਪਾ ਰਹੀ ਹੈ ਕਿ ਸਾਡੇ ਕੋਲ ਹੈ ਕੁਛ ਨਹੀਂ, ਅਸੀਂ ਇੰਨੇ ਕਰਜ਼ਾਈ ਹੋਏ ਪਏ ਹਾਂ।
ਸਰਕਾਰ ਤੇ ਨਹੀਂ 2.5 ਦਾ ਪਏਗਾ, ਕੈਲਕੂਲੇਸ਼ਨ ਤੁਸੀਂ ਸਹੀ ਪੇਸ਼ ਕੀਤੀ ਹੈ, ਸਾਡੇ ਤੇ ਪਏਗਾ। ਜੇ 2% ਦਿੰਦੀ ਹੈ ਤੇ $5 billion ਦਾ ਪਏਗਾ। ਫਿਰ ਤੁਸੀਂ ਦੇਖੋ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਕਿਵੇਂ ਬਦਲ ਰਿਹਾ। ਪਿੱਛੇ ਜਾਏ ਉਹ ਇਨਸਾਈਡ ਜਿਹੜੇ ਇਹਨਾਂ ਦੇ ਵਰਕਰ ਆ ਉਹਨਾਂ ਨੇ ਕੀਤੀ ਸੀ ਸਟ੍ਰਾਈਕ ਤੇ ਕੋਈ ਐਡਜਸਟਮੈਂਟ ਹੋ ਗਈ, ਹੁਣ ਇਹ ਹਾਈ ਸਕੂਲ ਵਾਲੇ ਚਲ ਗਏ, ਫਿਰ ਐਲੀਮੈਂਟਰੀ ਵਾਲੇ ਜਾਣ ਨੂੰ ਤਿਆਰ ਆ, ਉਦੋਂ ਬਾਅਦ ਉਹ ਕੈਥੋਲਿਕ ਬੋਰਡ ਦੇ ਜਾਣ ਨੂੰ ਤਿਆਰ ਆ। ਇਹ ਤਾਂ ਘਸਮਾਣ ਚੌਦੇ ਮੱਚੀ ਪਈ ਆ। ਯੂਨੀਅਨਸ ਬਹੁਤ ਜ਼ਿਆਦਾ ਪਾਵਰਫੁੱਲ ਹੋ ਗਈਆਂ ਪਬਲਿਕ ਸੈਕਟਰ ਦੀਆਂ। ਇਹ ਸਾਡੀ ਹਰ ਕਿਸਮ ਦੀ ਸਾਡੀ ਜਿਹੜੀ ਪੋਲੀਟੀਕਲ ਨੀਤੀ ਆ ਉਹਨੂੰ ਡਿਟਰਮਿਨ ਕਰਨ ਲੱਗ ਪਈਆਂ, ਸਾਡੀਆਂ ਇਲੈਕਸ਼ਨਸ ਨੂੰ ਇਨਫਲੂਐਂਸ ਕਰਨ ਲੱਗ ਪਈਆਂ। ਆਮ ਸਿਟੀਜ਼ਨ ਦੀ ਵੈਲਿਊ ਘੱਟ ਗਈ, ਇਹਦੇ ਨਾਲ ਲੋਕਾਂ ਨੂੰ ਬੜਾ ਸੀਰੀਅਸਲੀ ਸੋਚਣਾ ਪਏਗਾ। ਦੂਜੇ ਪਾਸੇ ਜਗਦੀਸ਼ ਜੀ, ਇਹ ਵੀ ਇੱਕ ਸੱਚ ਆ ਕਿ ਸਕੂਲਾਂ ਦਾ ਪ੍ਰਬੰਧਕੀ ਢਾਂਚਾ, ਟੀਚਰਾਂ ਦੀਆਂ ਯੂਨੀਅਨਸ ਤੇ ਸਕੂਲ ਬੋਰਡ, ਇਹ ਸਾਰੇ ਇੱਕੋ ਹੀ ਥਾਲੀ ਦੇ ਚੱਟੇ ਬੱਟੇ ਸਾਰੇ ਰਲੇ ਹੋ ਆ ਤੇ ਸਰਕਾਰ ਦੀ ਜੇਬ ਤੋਂ ਪੈਸੇ ਹੋਰ ਕਢਾਓ, ਜਿਹਦਾ ਸਿੱਧਾ ਮਤਲਬ ਆ ਵੀ ਸਾਡੀ ਜੇਬ ਵਿੱਚੋਂ ਪੈਸੇ, ਲੋਕਾਂ ਦੀ ਜੇਬ ਚੋਂ ਪੈਸੇ ਹੋਰ ਕਢਾਓ। ਇਹਨਾਂ ਨੂੰ ਬਹੁਤ ਡੀਸੈਂਟ ਵੇਜ ਮਿਲ ਰਹੀ ਆ, ਇਹਨਾਂ ਨੂੰ ਬੜਾ ਆਰਾਮ ਨਾਲ ਕੰਮ ਕਰਨਾ ਚਾਹੀਦਾ, ਇਹਨਾਂ ਨੂੰ ਇਸ ਗੱਲ ਵਿੱਚ ਦਖਲ ਨਹੀਂ ਦੇਣਾ ਚਾਹੀਦਾ। 2-3 ਨਿਆਣੇ ਵਧਾਉਣ ਦੇ ਨਾਲ ਇਹਨਾਂ ਤੇ ਕੋਈ ਬਹੁਤ ਵੱਡਾ ਭਾਰ ਨਹੀਂ ਪੈਣਾ ਸਾਡਾ ਜਿਹੜਾ ਸੂਬੇ ਦਾ। ਕੀ ਅਸੀਂ ਜਿਹੜੀਆਂ ਪਬਲਿਕ ਸੈਕਟਰ ਦੀਆਂ ਵਿਦਿਅਕ ਸੇਵਾਵਾਂ ਇਹਨਾਂ ਨੂੰ ਲੌਂਗ ਟਰਮ ਜਾਰੀ ਰੱਖਣਾ ਚਾਹੁੰਦੇ ਹਾਂ, ਇਹੋ ਹਾਲਤ ਸਿਹਤ ਸੇਵਾਵਾਂ ਦੀ ਆ। ਅਗਰ ਇਹਨਾਂ ਨੇ ਭਾਰ ਵਧਾਈ ਜਾਣਾ ਤੇ ਸਾਤੋਂ ਇਹ ਪੇ ਨਹੀਂ ਕਰ ਹੋਣਾ ਤੇ ਕਿਸੇ ਦਿਨ ਇਹ ਪ੍ਰਾਈਵੇਟਾਈਜ਼ ਕਰਨਾ ਪੈਣਾ ਸਾਰੇ ਦਾ ਸਾਰਾ। ਜਾਂ ਤਾਂ ਤੁਸੀਂ ਪਬਲਿਕ ਸੈਕਟਰ ਸੇਵਾਵਾਂ ਨੂੰ ਜਾਰੀ ਰੱਖਣ ਵਾਸਤੇ ਇਹਨਾਂ ਨੂੰ ਕੁਸ਼ਲ ਬਣਾਓ ਤਾਂ ਕਿ ਇਹ ਤੁਹਾਨੂੰ ਵੀ ਪੈਸੇ ਰੀਜ਼ਨੇਬਲ ਮਿਲਣ ਔਰ ਸੂਬੇ ਦੇ ਸਿਰ ਤੇ ਲੋਕਾਂ ਦੇ ਸਿਰ ਤੇ ਜ਼ਿਆਦਾ ਭਾਰ ਵੀ ਨਾ ਪਵੇ। ਜੇ ਤੁਸੀਂ ਮੂੰਹ ਬਹੁਤਾ ਅੱਡਣਾ ਤੇ ਕਿਸੇ ਦਿਨ ਸਭ ਕੁਝ ਪ੍ਰਾਈਵੇਟਾਈਜ਼ ਕਰਨਾ ਪੈਣਾ ਕਿਉਂਕਿ ਲੋਕਾਂ ਤੋਂ ਪੇ ਨਹੀਂ ਹੋਣਾ
ਜੀ। ਔਰ ਮੇਰੇ ਕੋਲ ਸਿਰਫ 4-5 ਮਿੰਟ ਹੋਰ ਹੈ, ਕੋਈ ਸਰੋਤਾ ਕੋਈ ਇਸ ਵਿੱਚ ਟੀਚਰ ਸਾਡਾ ਸੁਣ ਰਿਹਾ ਉਹ ਆਪਣਾ ਪੱਖ ਰੱਖਣਾ ਚਾਹੇ ਜ਼ਰੂਰ ਕਾਲ ਕਰ ਸਕਦਾ 416-620-1778 ਨੰਬਰ ਹੈ 4160-01778 ਦੇ ਉੱਤੇ ਤੁਸੀਂ ਇਸ ਸਮੇਂ ਸਾਨੂੰ ਕਾਲ ਕਰ ਸਕਦੇ ਹੋ। ਮਾਇਆ ਆਟੋ ਸੇਲ ਦੇ ਉੱਤੇ ਤੁਸੀਂ ਪਹੁੰਚਣਾ ਅਗਰ ਤੁਸੀਂ ਯੂਜ਼ਡ ਕਾਰ ਖਰੀਦਣੀ ਚਾਹੁੰਦੇ ਹੋ ਤਾਂ ਰਾਈਟ ਵੇ ਤੁਹਾਨੂੰ ਫਾਈਨੈਂਸ ਕਰਕੇ ਦੇ ਦਿੱਤੀ ਜਾਂਦੀ ਹੈ। ਯੂਜ਼ਡ ਕਾਰ ਵੀ ਜਿਹੜੀ ਲੋ ਮਾਇਲੇਜ ਅਤੇ ਹਾਈ ਮਾਡਲ ਵਾਲੀ ਗੱਡੀ ਤੁਹਾਨੂੰ ਮਿਲੇਗੀ, ਤੁਸੀਂ ਰਾਈਟ ਵੇ ਉਸ ਨੂੰ ਓਵਰ ਜਾਂ ਲਿਫਟ ਆਦਿ ਨਾਲ ਪਾ ਕੇ ਆਪਣਾ ਪੈਸੇ ਕਮਾਉਣ ਜੋਗੇ ਵੀ ਹੋ ਜਾਓਗੇ। ਬਹੁਤ ਹੀ ਘੱਟ ਜਿਹੜੇ ਕਿਸ਼ਤ ਬਣੇਗੀ, ਬਾਏ ਵੀਕਲੀ $100-125 ਬਣਨਗੇ। ਮਾਇਆ ਆਟੋ ਸੇਲ ਦਾ ਨੰਬਰ ਹੈ 905-458-9900-5458-8900 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਬ੍ਰੈਂਪਟਨ ਟਰੱਕ ਰਿਪੇਅਰ ਦਾ ਨੰਬਰ ਹੈ 905-790-1221 905-790-1221 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਬ੍ਰੈਂਪਟਨ ਟਰੱਕ ਰਿਪੇਅਰ ਦਾ ਇਹ ਨੰਬਰ ਹੈ। ਔਰ ਐਚ ਕੇ ਟਾਇਰ ਸੈਂਟਰ, ਤੁਸੀਂ ਦੋ ਲੋਕੇਸ਼ਨ ਤੋਂ ਇਹਨਾਂ ਤੋਂ ਟਾਇਰ ਦੀਆਂ ਸੇਵਾਵਾਂ ਲੈ ਸਕਦੇ ਹੋ। ਮਿਸਾਗਾ ਵਾਲੀ ਲੋਕੇਸ਼ਨ ਦਾ ਨੰਬਰ ਹੈ 647-295-4600 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਇੱਕ ਵਾਰੀ ਫਿਰ ਦੱਸਦਾ ਕਿ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਜਿਹੜੇ ਸਾਡੇ ਪਾਸ ਘਰ ਨੇ ਇਹਨਾਂ ਦਾ ਓਪਨ ਹਾਊਸ ਮੇਰੇ ਵੱਲੋਂ ਇਹ ਸੈਟਰਡੇ ਲਗਾਇਆ ਜਾਣਾ 12 ਵਜੇ ਤੋਂ ਲੈ ਕੇ 4 ਵਜੇ ਤੱਕ। ਤੁਸੀਂ ਆ ਸਕਦੇ ਹੋ, ਤੁਸੀਂ ਵੀਕਐਂਡ ਦੇ ਉੱਤੇ ਜਾ ਕੇ ਲੋਕੇਸ਼ਨ ਦੇਖ ਸਕਦੇ ਹੋ ਅਤੇ ਆਸ ਪਾਸ ਦੀ ਹੋਰ ਮਾਰਕੀਟ ਆ ਜਿਹੜੀ ਚੈੱਕ ਕਰ ਸਕਦੇ ਹੋ। ਸੋ ਤੁਹਾਨੂੰ ਸਾਰਾ ਕੁਛ ਇਸ ਲੋਕੇਸ਼ਨ ਦੇ ਬਾਰੇ 'ਚ ਦੱਸ ਦਿੱਤਾ ਜਾਵੇਗਾ ਔਰ ਤੁਸੀਂ ਖੁਦ ਆਪਣੇ ਆਪ ਨੂੰ ਐਜੂਕੇਟ ਕਰਕੇ ਅਤੇ ਫਿਰ ਤੁਸੀਂ ਦੱਸਣਾ ਕਿ ਹਾਂ ਇਹ ਡੀਲ ਵਧੀਆ ਅਤੇ ਅਸੀਂ ਇੱਥੇ ਘਰ ਬੁੱਕ ਕਰਾਉਣਾ। ਨੰਬਰ ਮੇਰਾ 416-970-5005 2020 ਦੀ ਇਹਨਾਂ ਘਰਾਂ ਦੀ ਕਲੋਜ਼ਿੰਗ ਹੋਵੇਗੀ ਔਰ ਤੁਸੀਂ ਸਿਰਫ $40,000 ਦੇਣਾ ਹੈ 6 ਮਹੀਨਿਆਂ ਦੇ ਵਿੱਚ ਇਸ ਘਰ ਨੂੰ ਬੁੱਕ ਕਰਾਉਣ ਦੇ ਲਈ 2020 ਦੇ ਵਿੱਚ ਇਹ ਘਰ ਜਾ ਕੇ ਇਸ ਦੀ ਕਲੋਜ਼ਿੰਗ ਹੋਵੇਗੀ। ਸੋ ਮੈਂ ਕਿਸੇ ਟੀਚਰਸ ਲਈ ਰਿਕੁਐਸਟ ਕੀਤੀ ਸੀ, ਅਗਰ ਕੋਈ ਟੀਚਰ ਲਿਸਨਰ ਕਰ ਰਿਹਾ ਸਾਨੂੰ ਕਾਲ ਕਰ ਸਕਦੇ ਨੇ 416-620-1778-416-620-1778 ਸਟੂਡੀਓ ਦਾ ਨੰਬਰ ਹੈ ਇਸ ਨੰਬਰ ਦੇ ਉੱਤੇ। ਹਾਂ, ਅਗਰ ਤੁਸੀਂ ਇਸ ਇਸ਼ੂ ਦੇ ਬਾਰੇ 'ਚ ਕੁਝ ਆਪਣਾ ਓਪੀਨੀਅਨ ਰੱਖਣਾ ਚਾਹੁੰਦੇ ਜ਼ਰੂਰ ਤੁਸੀਂ ਸਾਨੂੰ ਇਸ ਸਮੇਂ ਕਾਲ ਕਰ ਸਕਦੇ ਹੋ। ਪਰ ਹਾਲ ਦੀ ਘੜੀ ਜਿਹੜੀਆਂ ਸਾਡੀਆਂ ਲਾਈਨਾਂ ਨੇ ਤਿੰਨੇ ਹੀ ਉਹ ਚਾਰੇ ਹੀ ਖਾਲੀ ਨੇ। ਬਰਾਲ ਜੀ, ਹੋਰ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਾਰੀ ਸਟ੍ਰਾਈਕ ਦੇ ਬਾਰੇ ਦੇ ਵਿੱਚ?
ਇੱਕ ਟਿੱਪਣੀ ਮੈਂ ਹੋਰ ਕਰਨੀ ਚਾਹਾਂਗਾ। ਤੁਸੀਂ ਗੱਲਬਾਤ ਤੋਂ ਪਹਿਲਾਂ ਗੱਲ ਕੀਤੀ ਸੀ ਅਰਲੀ ਚਾਈਲਡਹੁੱਡ ਲਰਨਰ ਜਿਹੜਾ ਪ੍ਰੋਗਰਾਮ ਉਹਦੇ ਵਿੱਚ ਜਿਹੜੇ ਟੀਚ ਕਰਦੇ ਆ ਵੀ ਉਹਨਾਂ ਨੂੰ ਤਨਖਾਹ ਘੱਟ ਮਿਲਦੀ, $19-20 ਮਿਲਦੇ ਆ।
ਜੇ ਉਹਦੇ 'ਚ ਜਿਹੜੀ ਮੇਨ ਪ੍ਰੋਬਲਮ ਦੀ ਮੈਨੂੰ ਲੱਗੀ ਹੈ ਕਿ ਜਿਹੜਾ ਉਹਨਾਂ ਨੂੰ ਛੁੱਟੀਆਂ ਵੇਲੇ ਜਾ ਕੇ ਲੇ ਆਫ ਕਰ ਦਿੱਤੀ ਜਾਂਦੀ ਹੈ।
ਨਹੀਂ ਜੀ, ਉਹ ਬਿਲਕੁਲ ਸਹੀ ਆ। ਉਹਦਾ ਕਾਰਨ ਜਗਦੀਸ਼ ਜੀ ਇਹ ਆ ਵੀ ਆਰਥਿਕਤਾ ਜਿਹੜੀ ਸਾਡੀ ਆ ਇਹਦੇ ਵਿੱਚ ਕੋਈ ਵੀ ਸੈਕਟਰ ਐਸਾ ਨਹੀਂ ਹੈ ਜਿਹਦੇ ਵਿੱਚ ਟੈਂਪਰੇਰੀ ਤੇ ਸੀਜ਼ਨਲ ਵਰਕਰ ਨਾ ਹੋਣ। ਜਦ ਉਹਨਾਂ ਨੂੰ ਸੀਜ਼ਨਲ ਹਾਇਰ ਕੀਤਾ ਜਾਂਦਾ ਉਹਨਾਂ ਨੂੰ ਫਿਰ ਛੁੱਟੀ ਦਿੱਤੀ ਜਾਂਦੀ, ਤੁਸੀਂ ਆਇਓ ਜਾਓ ਭਾਈ ਹੋਰ ਕਿਤੇ ਕੰਮ ਕਰੋ ਜਾਂ ਤੁਸੀਂ ਆਪਣੀ ਅਨਇੰਪਲਾਇਮੈਂਟ ਲੈ ਲਓ। ਅਗਰ ਆਪਾਂ ਹਰ ਵਿੱਤ ਆਪਣੀ ਵਿੱਤੀ ਸੈਕਟਰ ਦੇ ਹਰ ਖੇਤਰ ਦੇ ਵਿੱਚ ਹਰ ਜਿਹੜਾ ਵਰਕਰ ਆ 100% ਉਹ ਜਿਹੜਾ ਫੁੱਲ ਟਾਈਮ ਹੀ ਹੋਵੇ ਤੇ ਉਹਨੂੰ ਪੂਰੀ ਵੇਜ ਮਿਲੇ ਤੇ ਫਿਰ ਤੇ ਮੇਰੇ ਖਿਆਲ ਕਈ ਕੰਪਨੀਆਂ ਬੰਦ ਹੋ ਜਾਣਗੀਆਂ। ਇਹ ਮਤਲਬ ਸਰਕਾਰਾਂ ਵੀ ਉਸ ਹਾਲਤ ਵੀ ਉਹੀ ਆ, ਸਾਡੀਆਂ ਜੇਬਾਂ ਇੰਨੀਆਂ ਡੀਪ ਨਹੀਂ ਹੈ ਆਮ ਲੋਕਾਂ ਦੀਆਂ।
ਤੁਸੀਂ ਇਹ ਗੱਲ ਮਹਿਸੂਸ ਕਰ ਰਹੇ ਹੋ ਜੇ ਕੋਈ ਵੀ ਸਰਕਾਰ ਤੇ ਬੋਝ ਪੈਂਦਾ ਤਾਂ ਤੁਹਾਨੂੰ ਲੱਗਦਾ ਕਿ ਤੁਹਾਡੀ ਜੇਬ ਦੇ ਉੱਤੇ ਬੋਝ ਪੈ ਰਿਹਾ ਵਾ? ਦਿਸ ਇਜ਼ ਹਾਊ ਯੂ ਟੇਕ
ਡਾਇਰੈਕਟਲੀ ਹਰ ਸਿਟੀਜ਼ਨ ਦੇ ਉੱਤੇ।
ਕਾਲਰ ਨੇ ਮੇਰੇ ਨਾਲ ਇਸ ਸਮੇਂ ਕੁਇਕਲੀ ਉਹਨਾਂ ਨੂੰ 1-1 ਮਿੰਟ ਦੇਵਾਂਗਾ, ਉਸ ਤੋਂ ਬਾਅਦ ਤੁਹਾਡੀ ਟਿੱਪਣੀ ਉਹਨਾਂ ਦੇ ਉੱਤੇ ਲਵਾਂਗਾ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਗਿਆ ਸਾਹਿਬ, ਮੈਂ ਤੁਹਾਨੂੰ ਅੱਗੇ ਜਦੋਂ ਵੀ ਫੋਨ ਕੀਤਾ ਹੈ ਉਦੋਂ ਵੀ ਦੱਸਿਆ ਸੀਗਾ ਇਹ ਬਾਈ ਬਾਈ ਤੇ ਨਿਆਣੇ ਕਹਿੰਦੇ ਕਲਾਸ ਦੇ ਵਿੱਚ ਹੋਣ, ਰਾਈਟ? ਜਿਵੇਂ ਇਹਨਾਂ ਦੀ ਮੈਥ ਜਿਹੜੀ ਇਹਨਾਂ ਦੀ ਮੈਥ ਦੀ ਐਵਰੇਜ ਆਉਂਦੀ ਆ ਉਹ 55% ਤੋਂ ਵੱਧ ਨਹੀਂ ਆਉਂਦੀ ਸਾਰੀ ਕਲਾਸ ਦੀ, ਰਾਈਟ? ਇਹ ਹੋ ਨਹੀਂ ਸਕਦਾ ਸਾਰੀ ਕਲਾਸ ਦੇ ਨਿਆਣੇ ਇੰਨੇ ਡੰਮ ਆ ਵੀ ਉਹ 55% ਤੋਂ ਤਾਂ ਨਹੀਂ ਜਾ ਰਿਹਾ, ਰਾਈਟ? ਮੈਨੂੰ ਤਾਂ ਲੱਗਦਾ ਇਹ ਕਸੂਰ ਟੀਚਰਾਂ ਦਾ। ਬੱਚੇ ਤੁਹਾਨੂੰ ਮੁੜ ਕੇ ਟਿਊਸ਼ਨ ਤੇ ਭੇਜਣੇ ਪੈਂਦੇ ਆ, ਤੁਸੀਂ ਉੱਥੇ ਪੈਸੇ ਦਿਓ ਇਹਨਾਂ ਨੂੰ, 5 ਰੁਪਈਆਂ ਦੀ ਦਿਓ, ਰਾਈਟ? ਇਹ ਦੱਸੋ ਵੀ ਇਹਨਾਂ ਦਾ ਇਹ ਇਲਾਜ ਕਿੱਥੋਂ ਕਰ ਸਕਦੇ ਆ ਵੀ ਹਾਂ ਇਹ ਕਹਿੰਦੇ 22 ਨਿਆਣੇ ਲੈਣੇ ਇਹ ਕਲਾਸ ਦੇ ਵਿੱਚ, ਪਰ ਇਹਨਾਂ ਦੀ ਉੱਥੇ ਐਵਰੇਜ ਕੀ ਹੋਣੀ ਚਾਹੀਦੀ ਆ?
ਸੋ 22 ਨਿਆਣੇ, ਦੈਨ ਵੀ ਸ਼ੁਡ ਆਸਕ ਦੈਮ ਡੂ ਯੂ ਗਰੰਟੀਡ ਕਿ ਮੈਥ ਦੇ ਵਿੱਚੋਂ ਇਹਨੇ ਮਾਰਕਸ ਲੈ ਸਕਣਗੇ? ਖੁਦ ਮੈਨੂੰ ਆਪਣੇ ਬੱਚਿਆਂ ਨੂੰ ਮੈਥ ਦੇ ਲਈ ਕਾਫੀ ਸਮੱਸਿਆ ਆਉਂਦੀ ਰਹੀ ਹੈ। ਥੈਂਕ ਯੂ ਸੋ ਮੱਚ ਤੁਹਾਡੇ ਕੰਸਰਨ ਦੇ ਲਈ। ਨੈਕਸਟ ਕਾਲ ਦੇ ਉੱਤੇ ਲੈ ਲਈਏ ਆਪਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ,
ਸਤਿ
ਸ਼੍ਰੀ ਅਕਾਲ ਜੀ।
ਠੀਕ ਆ, ਤਨਖਾਹ ਵਧਾਉਣ ਨੂੰ ਤਾਂ ਕਹਿੰਦੇ, ਪਰ ਇਹਨੇ ਕੋਈ ਰਿਸਪੋਂਸੀਬਿਲਟੀ ਨਹੀਂ ਹੋਵੇ, ਨਾ ਕਿਸੇ ਬੱਚੇ ਨੂੰ ਮੈਥ ਆਉਂਦਾ, ਨਾ ਕੋਈ ਹੋਮਵਰਕ ਦਿੰਦੇ ਆ, ਇਹਨਾਂ ਦੇ ਇੱਕ ਰਿਸਟ੍ਰਿਕਸ਼ਨ ਹੋਣੀ ਚਾਹੀਦੀ ਆ। ਹੁਣ ਜਿਹੜੇ ਟੀਚਰ ਦੇ ਕੋਈ ਰਿਜ਼ਲਟ ਵਧੀਆ ਨਹੀਂ ਹੈਗੇ ਉਹਨੂੰ ਲਾਈਫ ਟਾਈਮ ਕੋਈ ਰੇਂਜ ਨਹੀਂ ਚਾਹੀਦੀ।
ਕਿਉਂਕਿ ਉਹਦਾ ਉਹਦਾ ਮਤਲਬ ਉਹ ਨਲਾਇਕ ਹੀ ਗਿਣਿਆ ਜਾਊਗਾ
ਹਨਾ।
ਤੇ ਬਾਕੀ ਇਹ ਮਤਲਬ ਇਹ ਤਾਂ ਟੋਟਲੀ ਗੁੰਡਾ ਕਰਦੀ ਹੈ ਜੀ। ਜਾਂ ਤਾਂ ਫਿਰ ਜਿਹੜੇ ਕੋਈ 14 ਡਾਲਰ ਵਾਲੇ ਉਹਨਾਂ ਨੂੰ ਵੀ ਰੇਜ ਮਿਲਣੀ ਚਾਹੀਦੀ ਹੈ ਇਨਫਲੇਸ਼ਨ ਦੇ ਹਿਸਾਬ ਨਾਲ
ਹਨਾ।
ਇੰਨੀ ਇੰਨੀ ਤਨਖਾਹ ਲੈ ਕੇ ਇਹ ਫੇਰ ਵੀ ਹਜੇ ਨਹੀਂ ਰੱਜ ਰਹੇ ਹੈਗੇ।
ਹਰ ਮੁੱਦੇ ਚ ਆਉਂਦੇ, ਅੱਜ ਪਤਾ ਨੀ ਕਿਉਂ ਚੁੱਪ ਨੇ, ਉਹਨਾਂ ਨੂੰ ਵੀ ਆਉਣਾ ਚਾਹੀਦਾ। ਬਾਕੀ ਜੋ ਬਰਲਾਸ ਸਿੰਘ ਇਹ ਕਹਿੰਦੇ ਨੇ ਜੀ, ਆਪਣੇ ਭਾਈ ਬਿਲਕੁਲ ਸਹੀ ਕਹਿ ਰਹੇ ਨੇ, ਬਿਲਕੁਲ ਇਹਨੇ ਸੱਚੀ ਗੱਲ ਆ
ਜੀ। ਲਾਸਟ ਕਾਲ ਲਵਾਂਗਾ ਮੈਂ, ਧੰਨਵਾਦ। ਔਰ ਹਜ਼ਾਰਾ ਸਿੰਘ ਹੋਣੀ ਵੀ ਪ੍ਰੋਗਰਾਮ ਸੁਣਦੇ ਰਹਿੰਦੇ ਨੇ, ਵੈਸੇ ਜੇ ਗੱਲ ਕਰ ਲੈਂਦੇ ਤਾਂ ਚੰਗੀ ਗੱਲ ਸੀਗੀ। ਲਾਸਟ ਕਾਲ ਲੈ ਲਈਏ ਸੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਮੈਂ ਪਹਿਲਾਂ ਤਾਂ ਸਰਦਾਰ ਲਾਤਾ ਔਰ ਤੁਸੀਂ ਦੋਨੋਂ ਆ ਗਏ, ਬਦਲਾਵ ਸਾਹਿਬ ਆ ਗਏ, ਤੁਸੀਂ ਵੀ ਆ ਗਏ
ਜੀ ਜੀ। ਕੋਈ
ਗਰੇਵਾਲ ਸਾਹਿਬ, ਕਿ ਟੀਚਰਾਂ ਨੂੰ ਸਭ ਤੋਂ ਪਹਿਲੀ ਗੱਲ ਹੈ ਕਿ ਰਿਸਪੈਕਟ ਦੇਣੀ ਬਣਦੀ ਹੈ। ਜਿਹੜੀ ਮੈਥ ਬੂਥ ਦੀ ਗੱਲ ਹੈ, ਜਦੋਂ ਬੱਚੇ ਦਾ ਦਿਮਾਗ ਇਹ ਨਹੀਂ ਤਾਂ ਟੀਚਰ ਕੀ ਕਰੇ। ਹੁਣ ਈਵਨ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਵੀ
ਪ੍ਰੋਫੈਸਰ ਬੱਚੇ ਦਾ ਦਿਮਾਗ ਹੈ ਨਹੀਂ। ਬੱਚੇ ਦਾ ਦਿਮਾਗ ਪਬਲਿਕ ਸਕੂਲ ਦੇ ਵਿੱਚ ਜੇ ਜਾਂਦਾ ਹੈ ਜਿੱਥੇ ਟੀਚਰ ਪੜ੍ਹਾਉਂਦਾ, ਉੱਥੇ ਬੱਚੇ ਦਾ ਦਿਮਾਗ ਹੈ ਨਹੀਂ। ਜੇ ਪ੍ਰਾਈਵੇਟ ਸਕੂਲ 'ਚ ਜਾ ਕੇ ਬੱਚਾ ਪੜ੍ਹਦਾ ਤਾਂ ਉੱਥੇ ਬੱਚੇ ਦਾ ਦਿਮਾਗ ਕਿੱਥੋਂ ਆ ਜਾਂਦਾ? ਉੱਥੇ ਕੋਈ ਐਕਸਟਰਾ ਪੈ ਜਾਂਦਾ ਉਹਦੇ 'ਚ? ਮੈਂ ਇਹ ਗੱਲ ਇਸ ਲਈ ਕਹਿ ਰਿਹਾ, ਆਈ ਹੈਵ ਟੂ ਪੁੱਟ ਮਾਈ ਕਿਡ ਇਨ ਟੂ ਦ ਪ੍ਰਾਈਵੇਟ ਸਕੂਲ ਜਸਟ ਟੂ ਗੈਟ ਮੋਰ ਲੈਸਨਸ ਔਨ ਦ ਮੈਥ, ਕਿ ਉਹ ਮੈਥ ਦੇ ਵਿੱਚ ਆਪਣੇ ਆਪ ਨੂੰ ਅਪਡੇਟ ਕਰ ਸਕਣ। ਥੈਂਕ ਯੂ ਸੋ ਮਚ ਪੈਂਤਲੇ ਸਾਹਿਬ, ਧੰਨਵਾਦ। ਇਹ ਦਿਮਾਗ ਬਦਲ ਨਹੀਂ ਜਾਂਦਾ ਹੈਗਾ ਜਦੋਂ ਇੱਕ ਸਕੂਲ ਤੋਂ ਦੂਜੇ ਸਕੂਲ ਜਾ ਕੇ ਅਤੇ ਉੱਥੇ ਬੱਚੇ ਨੂੰ ਪੜ੍ਹਾਈ ਦੇ, ਜਸਟ ਹਾਉ ਦ ਟੀਚਰ ਕੇਅਰ ਵਿਦ ਦੈਮ। ਸੋ ਬਲਾ ਜੀ, ਕੀ ਕਹਿਣਾ ਚਾਹੁੰਦੇ ਹੋ ਇਹਨਾਂ ਕਾਲਰਸ ਨੂੰ?
ਦੇਖੋ, ਸਾਰੇ ਬੱਚਿਆਂ ਦਾ ਦਿਮਾਗ ਮਾੜਾ ਨਹੀਂ ਹੈ, ਕੋਈ ਇੱਕ ਅੱਧਾ ਬੱਚਾ ਕਿਸੇ ਗੱਲੋਂ ਕਮਜ਼ੋਰ ਹੋ ਸਕਦਾ। ਤੁਸੀਂ ਬਿਲਕੁਲ ਸਹੀ ਕਿਹਾ ਵੀ ਜਦੋਂ ਟਿਊਸ਼ਨ ਤੇ ਪਾਉਂਦੇ ਆ ਫਿਰ ਬੱਚੇ ਮੈਥ ਬੜੇ ਵਧੀਆ ਸਿੱਖ ਜਾਂਦੇ ਆ। ਔਰ ਬਹੁਤ ਵਧੀਆ ਪਹਿਲੇ ਕਾਲਰ ਨੇ ਕਿਹਾ ਵੀ ਥਾਂ ਥਾਂ ਤੇ ਟਿਊਸ਼ਨ ਦੇ ਸੈਂਟਰ ਖੁੱਲ ਗਏ ਆ, ਕਿਉਂਕਿ ਸਕੂਲਾਂ ਦੇ ਵਿੱਚ ਪੜ੍ਹਾਈ ਬੜੀ ਵੀਕ ਆ। ਔਰ ਇੰਨਾ ਇੰਨੀ ਜ਼ਿਆਦਾ ਡਿਗਰੀ ਦੀ ਵੇਸਟੇਜ ਆ, ਮੈਨੂੰ ਮੈਂ ਸੋਚਦਾ ਵੀ ਫੋਰਡ ਨੂੰ ਇੱਕ ਸਟੈਪ ਹੋਰ ਅੱਗੇ ਜਾਣਾ ਚਾਹੀਦਾ। ਜਿਹੜੇ ਥਾਂ ਥਾਂ ਬਣੇ ਹੋ, 50-60-70 ਸਕੂਲ ਬੋਰਡ ਬਣੇ ਹੋ, ਸਾਰੇ ਭੰਗ ਕਰਕੇ ਓਨਟੇਰੀਓ ਦਾ ਇੱਕ ਬੋਰਡ ਬਣਾਉਣਾ ਚਾਹੀਦਾ। ਸਾਰੇ ਦਾ ਸਾਰਾ ਓਵਰਹੈਡ ਖਤਮ ਕਰਨਾ ਚਾਹੀਦਾ, ਦੋ ਬਰਾਬਰ ਦੇ ਬੋਰਡ ਬਣਨ, ਚਾਹੇ ਇੱਕ ਕੈਥੋਲਿਕ ਆ ਤੇ ਇੱਕ ਇਹੋ ਪਬਲਿਕ ਆ ਸੂਬਾ ਲੈਵਲ ਦਾ, ਔਰ ਇਹਨਾਂ ਵਿੱਚ ਕੰਪੀਟੀਸ਼ਨ ਹੋਵੇ ਔਰ ਪੇਰੈਂਟ ਨੂੰ ਹੱਕ ਹੋਵੇ ਵੀ ਜਿਹੜੇ ਸਕੂਲ ਵਿੱਚ ਜੀ ਕਰਦਾ ਚੰਗਾ ਹੈ, ਜਿਹਦਾ ਰਿਜ਼ਲਟ ਚੰਗਾ, ਉੱਥੇ ਆਪਣਾ ਬੱਚਾ ਦਾਖਲ ਕਰੇ, ਇਹਨਾਂ ਦੀਆਂ ਰਿਆਸਤਾਂ ਤੋੜੀਆਂ ਜਾਣ, ਐਸੇ ਹੀ ਸਕੂਲੇ ਬੱਚਾ ਜਾ ਸਕਦਾ ਤੁਹਾਡਾ
ਜੀ। ਬੜੀ ਮਿਹਰਬਾਨੀ ਬੁਲਾ ਜੀ, ਧੰਨਵਾਦ। ਸੋ ਪ੍ਰੋਗਰਾਮ ਖਬਰ ਸਰ, ਸਵੇਰੇ 8:30 ਤੋਂ 10 ਵਜੇ ਤੱਕ। ਸੋ ਪ੍ਰੋਗਰਾਮ 'ਚ ਭਾਗ ਲੈਣ ਦੇ ਲਈ ਤੁਹਾਡਾ ਸਭ ਦਾ ਧੰਨਵਾਦ। ਸਮਾਂ ਸਾਡਾ ਸਮਾਪਤੀ ਵੱਲ ਹੈ। ਅੱਜ ਖੈਰਾ ਸਾਹਿਬ ਸਟੂਡੀਓ 'ਚ ਪਹੁੰਚੇ ਨਹੀਂ ਗਏ, ਨਹੀਂ, ਉਹਨਾਂ ਨਾਲ ਵੀ ਕੁਛ ਗੱਲਾਂ ਅਹਿਮ ਕਰਨੀਆਂ ਸਨ। ਇਮੀਗ੍ਰੇਸ਼ਨ 'ਚ ਥੋੜ੍ਹੀਆਂ ਜਿਹੀਆਂ ਚੇਂਜਸ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਕੱਲ੍ਹ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਨੂੰ ਪ੍ਰੈਸ ਰਿਲੀਜ਼ ਭੇਜੀ ਗਈ ਸੀਗੀ, ਸੋ ਉਹਦਾ ਜ਼ਿਕਰ ਹੁਣ ਫਿਰ ਆਪਾਂ ਅੱਗੇ ਚੱਲ ਕੇ ਕਿਸ ਦਿਨ ਕਰਾਂਗੇ। ਸੋ ਪ੍ਰੋਗਰਾਮ ਖਬਰ ਸਾਹਿਬ ਸਵੇਰੇ 8:30, ਸਮਾਂ ਸਾਡਾ ਸਮਾਪਤੀ ਵੱਲ ਹੈ। 416-970-5005 ਮੇਰਾ ਨੰਬਰ ਹੈ। ਸੋ ਐਡਸ ਅੱਜ ਸਾਰੀਆਂ ਹੋ ਗਈਆਂ ਨੇ, ਅੱਜ ਮੇਰੀ ਆਪਣੀ ਵੀ ਐਡ ਵਧੀਆ ਹੋ ਗਈ ਹੈ। ਔਰ ਮਿਲਦੇ ਹਾਂ ਸੈਟਰਡੇ ਨੂੰ ਆਪਣੇ 12-4 ਨਾਇਗਰਾ ਫਾਲ ਦੇ ਏਰੀਆ ਦੇ ਵਿੱਚ ਘਰਾਂ ਦੀ ਇਨਵੈਸਟਮੈਂਟ ਕਰਨ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਦਿਓ ਆ ਗਿਆ, ਫਿਰ ਮਿਲਦੀ ਉਮੀਦ ਨਾਲ। ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਕੈਨ ਯੂ ਡਿਸਕ੍ਰਾਈਬ ਪੋਪਾਈਜ਼ ਇਨ ਜਸਟ 2 ਵਰਡਸ?
ਬੋਲਡ ਐਂਡ ਸਪਾਈਸੀ।
ਓਏ ਹੋਏ,
ਕਮਾਲ ਕਮਾਲ,
ਜਿਸਕਾ ਮਸਕਾ,
ਆਂਧੀ ਤੂਫਾਨ,
ਮਿਰਚ ਮਸਾਲਾ। Ab enjoy kijiye special $30 holiday feast.
To yara ho jaye Popeyes dobara.
Popeyes, love that chicken.
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ। ਵਾਜਬ ਕੀਮਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, 2021 ਵਿੱਚ ਕਲੋਜ਼ਿੰਗ, ਸਟੇਨਲੈਸ ਸਟੀਲ ਅਪਲਾਈਐਂਸਸ, ਐਕਸਲੈਂਟ ਲੋਕੇਸ਼ਨ, ਕੁਆਲਿਟੀ ਕੰਸਟਰਕਸ਼ਨ, ਸੋਹਣੇ ਟਾਊਨ ਹਾਊਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 6473008436 647-300-8436 647-300-8436।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ